दीपक जी, तुहाड़ा बहुत बहुत स्वागत है। सत श्री अकाल जी।
ਸਤਿ ਸ਼੍ਰੀ ਅਕਾਲ ਵੀਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਅੱਜ ਗੱਲ ਸ਼ੁਰੂ ਕਰਦੇ ਹਾਂ, ਜਿਹੜਾ ਵਕਫ ਬੋਰਡ ਨਾਲ ਸੰਬੰਧਿਤ ਬਿੱਲ ਹੈ ਉਹਦੇ ਬਾਰੇ ਦੱਸਿਓ, ਅਤੇ ਫਿਰ ਕਈਆਂ ਨੂੰ ਖਦਸ਼ਾ ਇਹ ਵੀ ਹੈ ਕਿ ਕੀ ਵਕਫ ਬੋਰਡ ਤੋਂ ਬਾਅਦ ਅਗਲਾ ਨੰਬਰ SGPC ਦਾ ਵੀ ਆ ਸਕਦਾ ਜੀ।
ਬਿਲਕੁਲ ਜੀ, ਇਹ ਸਵਾਲ ਇਸ ਲਈ ਜੁੜਦਾ ਕਿ ਵਕਫ ਬੋਰਡ ਵਾਲਾ ਮਾਮਲਾ ਵੀ ਭਾਰਤ ਦੀ ਇੱਕੋ ਘੱਟ ਗਿਣਤੀ ਜਿਹੜੀ ਹੈ, ਬਹੁਤ ਵੱਡੀ ਗਿਣਤੀ 'ਚ, ਪਰ ਘੱਟ ਗਿਣਤੀ 'ਚ ਆਉਂਦੀ ਹੈ। ਜੇਕਰ ਉਸ ਤੱਕ ਆਇਆ ਤਾਂ ਫਿਰ ਘੱਟ ਗਿਣਤੀ 'ਚ ਸਿੱਖ ਭਾਈਚਾਰਾ ਵੀ ਆਉਂਦਾ ਕਿ ਉੱਥੇ ਤੱਕ ਵੀ ਉਸ ਤਰ੍ਹਾਂ ਦੀਆਂ ਸੰਸਥਾਵਾਂ ਦੇ ਉੱਤੇ ਵੀ ਇਹ ਮਾਮਲਾ ਆ ਸਕਦਾ, ਇਸ ਲਈ ਫਿਕਰਮੰਦ ਹੈਗੀ। ਪਹਿਲਾਂ ਤਾਂ ਆਪਾਂ ਵਕਫ ਬੋਰਡ ਦੇ ਹਵਾਲੇ ਜੇਕਰ ਗੱਲ ਕਰੀਏ, ਇਸ ਮੌਕੇ ਭਾਰਤ ਦੀ ਸੰਸਦ ਦੇ ਵਿੱਚ ਇਸ ਬਿੱਲ ਨੂੰ ਲੈ ਕੇ ਚਰਚਾ ਚੱਲ ਰਹੀ ਆ। ਵੈਸੇ ਤਾਂ 8 ਘੰਟੇ ਦੀ ਬਹਿਸ ਦੱਸੀ ਗਈ ਸੀ ਕਿ ਦੁਪਹਿਰ ਨੂੰ 12 ਵਜੇ ਸ਼ੁਰੂ ਹੋ ਕੇ ਰਾਤ ਦੇ 8 ਵਜੇ ਤੱਕ ਚੱਲੇਗੀ, ਪਰ ਇਸ ਸਮੇਂ ਵੀ ਹਾਲ ਹੀ 'ਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉੱਤੇ ਆਪਣੀ ਗੱਲ ਰੱਖ ਰਹੇ ਸੀਗੇ। ਸੋ ਹੋ ਸਕਦਾ ਕਿ ਹੋਰ ਕੁਝ ਦੇਰ ਇਹ ਗੱਲ ਚੱਲੇ ਤੋਂ ਬਾਅਦ ਫਿਰ ਵੋਟਿੰਗ ਪ੍ਰਕਿਰਿਆ ਹੋਵੇ। ਵੈਸੇ ਇਹ ਚੁਣੌਤੀ ਹੈਗੀ ਆ ਕਿ ਵੋਟਿੰਗ ਪ੍ਰਕਿਰਿਆ 'ਚ ਕੀ ਮਾਮਲਾ ਫਸ ਵੀ ਸਕਦਾ, ਕਿਉਂਕਿ ਬੇਸ਼ੱਕ ਗਿਣਤੀ ਮਿਣਤੀ ਪੱਖੋਂ ਲੱਗਦਾ ਹੈ ਕਿ ਹਾਂ ਜੀ ਉਹਨਾਂ ਕੋਲ 543 'ਚੋਂ 294 ਦੇ ਗੇੜ 'ਚ ਨੰਬਰ ਹੈਗਾ, ਪਰ ਜੇਕਰ ਆਪਾਂ ਗੱਲ ਕਰੀਏ ਤਾਂ ਬਹੁਮਤ ਲਈ ਉਹ JDU ਔਰ TDP 'ਤੇ ਨਿਰਭਰ ਨੇ
ਜੀ।
ਸੋ ਇਸ ਲਈ ਕੀ ਪੂਰਾ NDA ਉਹਨਾਂ ਨਾਲ ਜਾਊਗਾ ਜਾਂ ਕੁਝ ਦਲ ਆਪਣੇ ਸੂਬੇ ਦੀ ਰਾਜਨੀਤੀ ਦੇ ਹਵਾਲੇ ਨਾਲ ਵੀ ਪਿੱਛੇ ਹਟ ਸਕਦੇ ਨੇ। ਵਿਰੋਧੀ ਤਾਂ ਵਿਰੋਧ ਕਰੇ ਰਹੇ ਨੇ ਚਲੋ, ਤੇ ਪਰ ਸੱਤਾਧਾਰੀ ਧਿਰ ਦੇ ਨਾਲ ਜਿਹੜੇ ਸਹਿਯੋਗੀ ਸੰਗਠਨ ਨੇ ਉਹਨਾਂ ਦੇ ਉੱਤੇ ਵੀ ਸਭ ਦੀ ਨਜ਼ਰ ਹੈ
ਜੀ।
ਹਾਂ, ਜਿੱਥੋਂ ਤੱਕ ਇਹ ਵਕਫ ਬੋਰਡ ਦੇ ਹਵਾਲੇ ਨਾਲ ਜਿਹੜਾ ਬਦਲਾਅ ਕੀਤੇ ਜਾ ਰਹੇ ਨੇ, ਉਹਦੇ ਵਿੱਚੋਂ ਜੇਕਰ ਤੁਸੀਂ ਪਹਿਲੇ ਨੁਕਤੇ 'ਤੇ ਨਜ਼ਰਸਾਨੀ ਕਰੋਗੇ ਤਾਂ ਲੱਗਦਾ ਕਿ ਵੀ ਇਹ ਪਹਿਲਾਂ ਕਿਉਂ ਨਹੀਂ ਹੋਇਆ, ਪਰ ਜਿੱਦਾਂ ਹੀ ਦੂਸਰੇ ਨੁਕਤੇ 'ਤੇ ਜਾਂਦੇ ਹੋ ਫਿਰ ਲੱਗਦਾ ਕਿ ਇਹ ਕਿਉਂ ਹੋ ਰਿਹਾ। ਕਹਿੰਦੇ ਜੀ ਭਾਰਤ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਹੈ ਨਾ, ਖੁਦ ਇਸ ਬਿੱਲ ਨੂੰ ਜਦੋਂ ਪੇਸ਼ ਕਰ ਰਹੇ ਸੀ ਤਾਂ ਰਜਾਜੂ ਜੀ ਹੋਰੀ, ਤਾਂ ਉਹਨਾਂ ਨੇ ਦਮ ਭਰਿਆ, ਕਹਿੰਦੇ ਕਿ ਬਈ ਜੇਕਰ ਇਹ ਬਿੱਲ ਅਸੀਂ ਨਾ ਲਿਆਉਂਦੇ ਤਾਂ ਅੱਜ ਜਿਹੜੀ ਸੰਸਦ ਦੇ ਵਿੱਚ ਅਸੀਂ ਚਰਚਾ ਕਰ ਰਹੇ ਇਹ ਵੀ ਵਕਫ ਬੋਰਡ ਦੀ ਹੋ ਜਾਣੀ ਸੀ, ਤੇ ਜਿਹੜਾ ਪਹਿਲੇ ਨੁਕਤੇ ਦੇ ਆਧਾਰ ਤੇ ਲੱਗਦਾ ਕਿ ਇਹ ਕੰਮ ਹੋਣਾ ਚਾਹੀਦਾ ਸੀ ਉਹ ਇਹਦੇ ਵਿੱਚ ਕਰ ਰਹੇ ਨੇ ਕਿ ਜੀ ਇਹ ਹੁਣ ਵਕਫ ਬੋਰਡ ਦੇ ਵਿੱਚ ਮਹਿਲਾਵਾਂ ਨੂੰ ਵੀ ਨੁਮਾਇੰਦਗੀ ਮਿਲੂਗੀ
ਜੀ।
ਸੋ ਇਹ ਲੱਗਦਾ ਕਿ ਵੀ ਇਹ ਚੰਗੀ ਪਹਿਲਕਦਮੀ, ਇੱਥੇ ਆ ਕੇ ਪਏ ਚੰਗੀ ਪਹਿਲਕਦਮੀ। ਜਿੱਦਾਂ ਹੀ ਦੂਸਰਾ ਅਤੇ
ਜੀ
ਗੈਰ ਮੁਸਲਿਮ ਵੀ ਵਕਫ ਬੋਰਡ ਦੇ ਵਿੱਚ ਹੁਣ ਦਾਖਲ ਹੋ ਸਕਣਗੇ, ਇੱਥੇ ਆ ਕੇ ਸ਼ੰਕੇ ਸ਼ੁਬੇ ਜਦੇ ਪੈਦਾ ਹੋ ਜਾਂਦੇ ਨੇ ਬਈ ਜਦੋਂ ਵਕਫ ਬੋਰਡ ਇੱਕ ਧਾਰਮਿਕ ਸੰਸਥਾ ਹੈ, ਧਾਰਮਿਕ ਇੱਕ ਖਾਸ ਧਾਰਮਿਕ ਹਵਾਲੇ ਨਾਲ ਕੰਮ ਕਰਨ ਵਾਲੀ ਸੰਸਥਾ, ਔਰ ਇੱਕ ਅਚੇਚ ਜਾਂ ਘੱਟ ਗਿਣਤੀ ਭਾਈਚਾਰੇ ਦੇ ਹਵਾਲੇ ਨਾਲ ਉਸ ਵਰਗ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ, ਉਹਦੇ ਵਿੱਚ ਫਿਰ ਗੈਰ ਧਿਰਾਂ ਦਾ ਦਾਖਲ ਹੋਣਾ ਕੀ ਮਤਲਬ ਹੈ, ਗੈਰ ਮੁਸਲਮਾਨਾਂ ਦਾਖਲ ਹੋਣਾ ਕੀ ਮਤਲਬ ਹੈ, ਇਹਦੇ ਕੀ ਅਰਥ ਨੇ। ਸੋ ਇਸ ਨੂੰ ਜੇਕਰ ਤੁਸੀਂ ਸਮਝਦੇ ਹੋ ਤਾਂ ਇਹਦੇ ਕਈ ਪਹਿਲੂ ਨੇ। 8 ਅਗਸਤ 2024 ਨੂੰ ਇਹ ਲੋਕ ਸਭਾ ਦੇ ਵਿੱਚ ਵਕਫ ਸੋਧ ਬਿੱਲ ਦੇ ਨਾਂ ਦੇ ਉੱਤੇ ਪੇਸ਼ ਕੀਤਾ ਗਿਆ ਸੀ
ਜੀ।
ਫਿਰ ਉਸ ਸਮੇਂ ਵਿਰੋਧ ਉੱਠਿਆ, ਪ੍ਰਦਰਸ਼ਨ ਹੋਏ, ਮੁੱਦਾ ਬਣਿਆ, ਤੇ ਆਖਰ ਇਸ ਡਰਾਫਟ ਨੂੰ ਫਿਰ ਸੰਸਦ ਦੀ ਜਿਹੜੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਆ ਉਹਨੂੰ ਸੌਂਪਿਆ ਗਿਆ। ਹੁਣ ਉਹਨੂੰ ਸੌਂਪਣ ਤੋਂ ਬਾਅਦ 27 ਜਨਵਰੀ 2025 ਨੂੰ ਫਿਰ ਇਹ ਨਵੀਆਂ ਸੋਧਾਂ ਦੇ ਨਾਲ ਤਿਆਰ ਹੋ ਕੇ ਸਾਹਮਣੇ ਆ ਗਿਆ ਕਿ ਕਮੇਟੀ ਨੇ ਆਪਣੀਆਂ ਜਿਹੜੀਆਂ ਸੋਧਾਂ ਭੇਜੀਆਂ ਹੈ ਨਾ, ਉਹਨੂੰ ਜਿਹੜੀ ਮਨਜ਼ੂਰੀ ਦਿੱਤੀ ਉਹ ਕਮਾਲ ਦਾ ਤਰੀਕਾ ਸੀ। ਮਤਲਬ ਮਨਜ਼ੂਰੀ ਦੇ ਵਿੱਚ ਜਿਹੜੀਆਂ ਤਾਂ NDA ਨਾਲ ਸੰਬੰਧਿਤ ਮੈਂਬਰਾਂ ਦੀ ਮਨਜ਼ੂਰੀ ਸੀ ਇਸ ਕਮੇਟੀ ਚੋਂ, ਉਹਨੂੰ ਤਾਂ ਪ੍ਰਵਾਨ ਕਰ ਲਿਆ। ਜਿਹੜੀਆਂ ਵਿਰੋਧੀ ਧਿਰ ਦੇ ਹਵਾਲੇ ਸੀਗੀਆਂ ਸੋਧਾਂ ਦੀ ਸਲਾਹ ਉਹਨੂੰ ਖਾਰਜ ਕਰਤਾ। ਇਸ ਕਮੇਟੀ ਦੇ ਵਿੱਚ ਮਤਲਬ ਜੇ ਮੈਂ ਗੱਲ ਕਰਾਂ ਤਾਂ 14 ਸੋਧਾਂ ਨੂੰ ਸਵੀਕਾਰ ਕੀਤਾ ਗਿਆ ਤੇ ਕਰੀਬ 31 ਮੈਂਬਰੀ ਇਹ ਕਮੇਟੀ ਹੈ ਜਿਹੜੀ ਆਪਾਂ ਗੱਲ ਕਰਦੇ ਹਾਂ ਸੰਸਦ ਦੀ ਜੁਆਇੰਟ ਹੈ ਨਾ। ਉਹਦੇ ਵਿੱਚ 21 ਮੈਂਬਰ ਲੋਕ ਸਭਾ ਦੇ ਨੇ, 10 ਮੈਂਬਰ ਰਾਜ ਸਭਾ ਦੇ ਨੇ, ਤੇ ਇਹਨਾਂ 31 ਚੋਂ 19 NDA ਨਾਲ ਸੰਬੰਧਿਤ ਸੀ, 11 ਵਿਰੋਧੀ ਧਿਰਾਂ ਨਾਲ ਸੰਬੰਧਿਤ ਸੀ। ਹੁਣ ਉਹ 19 ਦੀ ਤਾਂ ਗੱਲ ਮੰਨੀ ਜਾ ਰਹੀ ਹੈ, 11 ਦੀ ਗੱਲ ਸੁਣੀ ਨਹੀਂ ਗਈ
ਜੀ।
ਤੇ ਪਰ ਵਿਰੋਧੀ ਧਿਰ ਤਾਂ ਹੁਣ ਤੱਕ ਅੱਜ ਚੱਲਦੀ ਬਹਿਸ 'ਚ ਵੀ ਕਹਿ ਰਹੀ ਸੀ ਕਿ ਸਾਨੂੰ ਤਾਂ ਅਜੇ ਵੀ ਬਿੱਲ ਉਪਲਬਧ ਨਹੀਂ ਕਰਾਇਆ ਜਾ ਰਿਹਾ, ਉਹਦੀ ਕਾਪੀ ਨਹੀਂ ਉਪਲਬਧ ਕਰਾਈ ਜਾ ਰਹੀ, ਇੱਕ ਨੁਕਤਾ ਤਾਂ ਹੈ। ਦੂਸਰੇ ਪਾਸੇ ਜਿਹੜਾ ਇਹ 'ਚ ਪ੍ਰਗਟਾਇਆ ਗਿਆ ਕਿ ਜੀ ਦੇਖੋ ਰੇਲਵੇ ਫੌਜ ਉਹ ਤੋਂ ਬਾਅਦ ਜੇ ਕਿਸੇ ਕੋਲ ਸਭ ਤੋਂ ਵੱਧ ਜ਼ਮੀਨ ਹੈ ਤਾਂ ਵਕਫ ਬੋਰਡ ਕੋਲ। ਰੇਲਵੇ ਕੋਲ 33 ਲੱਖ ਏਕੜ ਜ਼ਮੀਨ ਹੈ, ਭਾਰਤੀ ਫੌਜ ਕੋਲ 17 ਲੱਖ ਏਕੜ ਜ਼ਮੀਨ ਹੈ, ਉਹ ਤੋਂ ਬਾਅਦ ਕਹਿੰਦੇ 9.5 ਲੱਖ ਏਕੜ ਦੇ ਕਰੀਬ ਵਕਫ ਬੋਰਡ ਕੋਲ ਜ਼ਮੀਨ ਹੈ, 9.4 ਲੱਖ ਏਕੜ ਜ਼ਮੀਨ ਹੈ ਇਸ ਹਵਾਲੇ ਨਾਲ। ਪਰ ਇਹ 'ਚ ਜਿਹੜੇ ਨੁਕਤੇ ਬਾਚਣ ਯੋਗ ਨੇ
ਜੀ,
ਜਿਵੇਂ ਕਿਹਾ ਕਿ 2 ਮਹਿਲਾ ਮੈਂਬਰਾਂ ਨੂੰ ਸ਼ਾਮਿਲ ਕਰ ਰਹੇ ਹਾਂ ਅਸੀਂ, ਜਿਹੜੇ 14 ਬਦਲਾਅ ਕੀਤੇ ਜਾ ਰਹੇ ਨੇ, 2 ਗੈਰ ਮੁਸਲਿਮ ਮੈਂਬਰ ਸ਼ਾਮਿਲ ਕੀਤੇ ਜਾਣਗੇ। ਇਸੇ ਤਰ੍ਹਾਂ ਮਤਲਬ ਕਿ ਜਿਹੜਾ ਕੇਂਦਰ ਸਰਕਾਰ ਸੈਂਟਰਲ ਵਕਫ ਕੌਂਸਲ ਹੈ, ਕਿ ਹਰੇਕ ਸੂਬੇ ਦੇ ਪੱਧਰ 'ਤੇ ਵਕਫ ਬੋਰਡ ਹੈ, ਫਿਰ ਦੇਸ਼ ਦੇ ਪੱਧਰ 'ਤੇ ਹੈ, ਉਹਦੇ ਵਿੱਚ ਫਿਰ ਕੇਂਦਰ ਸਰਕਾਰ ਸੈਂਟਰਲ ਵਕਫ ਕੌਂਸਲ ਹੈ, ਉਹਦੇ ਵਿੱਚ 3 ਮੈਂਬਰ ਪਾਰਲੀਮੈਂਟ ਹੁੰਦੇ ਨੇ ਜਿਹੜੇ ਮੈਂਬਰ ਹੁੰਦੇ ਨੇ, ਇਹਨਾਂ 'ਚੋਂ 2 ਲੋਕ ਸਭਾ 'ਚੋਂ 1 ਰਾਜ ਸਭਾ 'ਚੋਂ, ਪਰ ਇਹ 3 ਮੁਸਲਿਮ ਭਾਈਚਾਰੇ ਤੋਂ ਆਉਂਦੇ ਨੇ, ਅਤੇ ਹੁਣ ਕਹਿੰਦੇ ਜੀ ਜ਼ਰੂਰੀ ਨਹੀਂ ਕਿ ਉੱਧਰ ਆਉਣ ਕੋਈ ਵੀ ਆ ਸਕਦੇ ਨੇ। ਵੈਸੇ ਤਾਂ ਵਿਜੇ ਜੀ ਜੇ ਇਹ ਸੋਧ ਨਾ ਵੀ ਕਰਨ
ਜੀ
ਤਾਂ ਜਿਸ ਤਰ੍ਹਾਂ ਉਸ ਭਾਈਚਾਰੇ ਨੂੰ ਰਾਜਨੀਤਿਕ ਪਲੇਟਫਾਰਮ ਤੋਂ ਪਰਾਂ ਧੱਕਿਆ ਵੀ ਜਾ ਰਿਹਾ ਹੈ, ਉਸ ਹਿਸਾਬ ਨਾਲ ਤਾਂ ਕੱਲ੍ਹ ਦੀ ਨੁਮਾਇੰਦਗੀ ਵੈਸੇ ਨਹੀਂ ਲੱਭਣੀ, ਹੈ ਨਾ, ਕਿ ਉਹਨਾਂ ਦੇ ਜਿਸ ਇਲਾਕੇ 'ਚੋਂ ਬਹੁ ਗਿਣਤੀ ਨੇ ਉੱਥੇ ਤੋੜ ਭਾਨੇ ਇਸ ਤਰ੍ਹਾਂ ਦੀ ਕਰ ਦਿਉ, ਇਸ ਖੁੰਜੇ ਨੂੰ ਉਸ ਹਲਕੇ ਨਾਲ ਜੋੜ ਦਿਉ, ਇਸ ਖੁੰਜੇ ਨੂੰ ਉਸ ਹਲਕੇ ਨਾਲ, ਤਾਂ ਕਿ ਉਹ ਗਿਣਤੀ ਮਿਣਤੀ, ਇਹ ਵੀ ਇੱਕ ਪਹਿਲੂ ਹੈਗਾ। ਪਰ ਜਦੋਂ ਤੁਸੀਂ ਇਹਦੇ ਵਿੱਚ ਇੱਕ ਨੁਕਤਾ ਹੋਰ ਦੇਖਦੇ ਹੋ ਕਿ ਵੀ ਕਲੈਕਟਰਾਂ ਨੂੰ ਅਧਿਕਾਰ ਹੋਣਗੇ, ਮਤਲਬ ਹੁਣ ਡੀਸੀਆਂ ਦੇ ਅਧਿਕਾਰ ਖੇਤਰ ਜਾਊਗਾ ਸਾਰਾ ਕੰਟਰੋਲ, ਉਹ ਜਿਹਨੂੰ ਕਹਿ ਦੇਣ, ਜਿਵੇਂ ਵਕਫ ਬੋਰਡ ਬਾਰੇ ਗੱਲ ਮਸ਼ਹੂਰ ਸੀ ਨਾ ਕਿ ਉਹ ਜਿਹੜੀ ਜ਼ਮੀਨ ਨੂੰ ਕਹਿੰਦੇ ਸੀ ਕਿ ਆਹ ਵਕਫ ਬੋਰਡ ਦੀ ਹੈ ਬਈ, ਫਿਰ ਉਹਦਾ ਘਸਮਾਨ ਪੈ ਜਾਂਦਾ ਸੀ, ਹੈ ਨਾ, ਹੁਣ ਉਲਟ ਹੈ, ਉਹ ਕਹਿੰਦੇ ਹੁਣ ਡੀਸੀ ਜਿਹੜੀ ਜ਼ਮੀਨ ਨੂੰ ਕਹਿ ਦਿਆ ਕਰਨਗੇ ਵਕਫ ਬੋਰਡ ਦੀ ਨਹੀਂ ਹੈ, ਤੇ ਵਕਫ ਬੋਰਡ ਦੇ ਉੱਪਰ ਦਾਅਵਾ ਨਹੀਂ ਕਰ ਸਕਦਾ, ਫਿਰ ਸਰਕਾਰੀ ਹੋ ਜੂਗੀ
ਜੀ।
ਤੇ ਜੇਕਰ ਕਿਸੇ ਜ਼ਮੀਨ ਨੂੰ ਲੈ ਕੇ ਵਿਵਾਦ ਵੀ ਆਵੇ ਤੇ ਜੇ ਅਦਾਲਤ ਤੱਕ ਵੀ ਜਾਂਦਾ, ਕਿਉਂਕਿ ਪਹਿਲਾਂ ਕਹਿੰਦੇ ਅਦਾਲਤ ਜਾਣ ਦੀ ਪ੍ਰਕਿਰਿਆ ਸੀ, ਹੁਣ ਅਦਾਲਤ ਤੱਕ ਜਾਣ ਦੀ ਪ੍ਰਕਿਰਿਆ ਦੇ ਵਿੱਚ ਸ਼ਾਮਲ ਕੀਤੀ ਜਾ ਰਹੀ ਹੈ। ਸੋ ਜੇਕਰ ਕਹਿੰਦੇ ਕਿ ਅਦਾਲਤ ਤੱਕ ਵੀ ਜਾਵੇ ਤਾਂ ਜਿੰਨੀ ਦੇਰ ਵਿਵਾਦ ਚੱਲੂ ਉਨੀ ਦੇਰ ਵੀ ਵਕਫ ਵਾਲੀ ਦੀ ਜ਼ਮੀਨ ਨੂੰ ਵਰਤ ਨਹੀਂ ਸਕਦੇ
ਜੀ।
ਸੋ ਇਸ ਲਈ ਕਾਫੀ ਨੁਕਤੇ ਨੇ ਇਹਦੇ ਵਿੱਚ, ਜਿਹਨਾਂ 'ਚੋਂ ਮਤਲਬ ਕਿ ਜੇਕਰ ਆਪਾਂ ਦੇਖੀਏ ਧਾਰਾ 44 ਨੂੰ ਖਤਮ ਕਰਨ ਦੀ ਗੱਲ, ਇਹਦੇ ਤਹਿਤ ਕਹਿੰਦੇ ਵਕਫ ਬੋਰਡ ਕਿਸੇ ਵੀ ਜਾਇਦਾਦ ਨੂੰ ਜਾਂ ਚਾਹੇ ਉਹ ਮਤਲਬ ਕਿਸੇ ਤਰ੍ਹਾਂ ਉਹਨੂੰ ਆਪਣੀ ਨਹੀਂ ਅਧਿਕਾਰ ਘੋਸ਼ਿਤ ਕਰ ਦੋ। ਸੋ ਕੁਝ ਨੁਕਤੇ ਹੈਗੇ ਨੇ ਜਿਹੜੇ ਲੱਗਦੇ ਕਿ ਸੋਧ ਹੋਣੇ ਚਾਹੀਦੇ ਸੀ
ਜੀ,
ਜਿਵੇਂ ਮਹਿਲਾ ਵਾਲੀ ਗੱਲ ਕੀਤੀ ਆਪਾਂ ਜਾਂ ਅਦਾਲਤ ਜਾਣ ਵਾਲੀ ਨਹੀਂ ਸੀ, ਪਰ ਕੁਝ ਨੁਕਤਿਆਂ ਤੋਂ ਲੱਗਦਾ ਕਿ ਇਹ ਸ਼ੰਕੇ ਸ਼ੋਭੇ ਨੇ। ਔਰ ਜਿਹੜੇ ਇਹ ਸ਼ੰਕੇ ਸ਼ੋਭੇ ਨੇ, ਮੇਰੀ ਅੱਜ ਬਾਦਲ ਦਲ ਦੇ ਲੀਡਰਾਂ ਨਾਲ ਗੱਲ ਹੋ ਰਹੀ ਸੀ, ਕਿਉਂਕਿ ਕਾਫੀ ਲੰਮੇ ਸਮੇਂ ਬਾਅਦ ਖੁੱਲ੍ਹ ਕੇ ਕੇਂਦਰ ਦੇ ਕਿਸੇ ਮਸਲੇ 'ਤੇ ਬਾਦਲ ਧਿਰ ਨੇ ਅੱਜ ਆਵਾਜ਼ ਚੱਕੀ ਆ
ਜੀ।
ਵਕਫ ਬੋਰਡ ਵਾਲੇ ਮਸਲੇ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਕੇਂਦਰ ਦੇ ਉਲਟ ਖੜਾ ਨਜ਼ਰ ਆ ਰਿਹਾ। ਵੈਸੇ ਇਹ ਤਾਂ 3 ਖੇਤੀ ਕਾਨੂੰਨਾਂ ਦੇ ਮਾਮਲੇ 'ਚ ਵੀ ਉਹਦੇ ਹੱਕ 'ਚ ਭੁਗਤ ਗਏ ਸੀ
ਜੀ,
ਇਹ ਤਾਂ 1 ਦੇਸ਼ 1 ਚੋਣ ਦੇ ਮਾਮਲੇ 'ਚ ਵੀ ਉਹਦੇ ਹੱਕ 'ਚ ਭੁਗਤ ਗਏ ਸੀ। ਸੋ NRCCA ਦੇ ਮਾਮਲੇ 'ਤੇ, 270 ਦੇ ਮਾਮਲੇ 'ਤੇ ਵੀ ਕੰਨੀ ਕਤਰਾਂ ਉਹਦੇ ਨਜ਼ਰ ਆਏ ਸੀ। ਸੋ ਉਸ ਚੁੱਪ ਦੇ ਵੀ ਕਈ ਵਾਰ ਹਾਂ ਵਰਗੇ ਮਾਇਨੇ ਹੁੰਦੇ ਆ, ਪਰ ਅੱਜ ਬੋਲਣਾ, ਫਿਰ ਮੈਂ ਗੱਲ ਕੀਤੀ, ਮੈਂ ਕਿਹਾ ਵੀ ਚਲੋ ਦੇਰ ਆਏ ਦਰੁਸਤ ਆਏ, ਤੁਸੀਂ ਕਿਸੇ ਨੁਕਤੇ 'ਤੇ ਖੇਤਰੀ ਮਸਲੇ ਨੂੰ ਸਮਝਦੇ ਹੋਏ ਜਾਂ ਘੱਟ ਗਿਣਤੀ ਭਾਈਚਾਰੇ ਦੇ ਮਸਲੇ ਨੂੰ ਸਮਝਦੇ ਬੋਲੇ ਤਾਂ ਸਹੀ, ਪਰ ਅੱਜ ਕੀ ਲੋੜ ਪੈ ਗਈ? ਕਹਿੰਦੇ ਜੀ ਇਹ ਐਂ ਲੱਗਦਾ ਕਿ ਕੱਲਾ ਮੁਸਲਮਾਨ ਭਾਈਚਾਰੇ 'ਤੇ, ਕੱਲ੍ਹ ਨੂੰ ਇਹ ਸਾਡੇ 'ਤੇ ਵੀ ਆਉਣਗੇ। ਮੈਂ ਕਿਹਾ ਕਿਉਂ? ਕਹਿੰਦੇ ਜੀ SGPC ਤੱਕ ਵੀ ਆ ਸਕਦੇ ਨੇ। ਮੈਂ ਕੋਈ ਗੱਲ ਨਹੀਂ, ਹੁਣ SGPC 'ਤੇ ਤੁਹਾਡਾ ਕਬਜ਼ਾ, ਫਿਰ ਉਹ ਕਰਨ ਨੂੰ ਫਿਰਦੇ ਆਉਣਗੇ? ਕਹਿੰਦੇ ਹਾਂ ਜੀ, ਪਰ ਸਾਡਾ ਕਬਜ਼ਾ ਨਹੀਂ ਜੀ, ਤਾਂ ਕਮੇਟੀ ਬਣਦੀ ਹੈ ਕਹਿੰਦੇ, ਹੈ ਨਾ, ਇਹ ਗੱਲ ਤਾਂ ਨਹੀਂ ਅਜੇ ਮੰਨਦੇ ਅਗਲੇ ਕਿ ਹਾਂ ਸਾਡਾ ਕਬਜ਼ਾ
ਜੀ,
ਹੈ, ਪਰ ਇਹ ਜ਼ਰੂਰ ਉਹਨਾਂ ਨੂੰ ਫਿਕਰ ਹੈ। ਤੁਸੀਂ ਇਹ ਦੇਖੋ ਕਿ ਆਪਾਂ ਪਹਿਲਾਂ ਵੀ ਸ਼ਾਇਦ ਮੈਂ ਗੱਲ ਕੀਤੀ ਹੈ ਕਿ 5 ਤਖ਼ਤ ਸਾਹਿਬਾਨਾਂ ਦੀ ਮੀਟਿੰਗ ਦੇ ਹਵਾਲੇ ਆਪਾਂ ਗੱਲ ਕਰਦੇ ਕਿ 5 ਤਖ਼ਤਾਂ ਦੇ ਜਥੇਦਾਰਾਂ ਦੀ ਬੈਠਕ ਜਾਂ 5 ਸਿੰਘ ਸਾਹਿਬਾਨਾਂ ਦੀ ਬੈਠਕ, ਉਹਦੇ ਵਿੱਚੋਂ 3 ਜਥੇਦਾਰੀ ਸ਼ਾਮਿਲ ਹੁੰਦੇ
ਜੀ,
ਹਜ਼ੂਰ ਸਾਹਿਬ ਜਾਂ ਪਟਨਾ ਸਾਹਿਬ ਦੇ ਜਥੇਦਾਰ ਨਹੀਂ ਆਉਂਦੇ। ਸੋ ਇਸ ਲਈ ਕੀ ਇਹ ਉੱਥੇ ਕੰਟਰੋਲ ਉਹਨਾਂ ਕੋਲ ਚਲਾ ਗਿਆ, ਜਾਂ ਬਾਦਲ ਧਿਰ ਜਾਂ ਅਕਾਲੀ ਧਿਰ ਜਾਂ ਸਿੱਖ ਜਮਾਤ ਦੀਆਂ ਨੁਮਾਇੰਦਿਆਂ ਨੂੰ ਇਹ ਫਿਕਰ ਹੈ ਕਿ ਜਿਸ ਤਰ੍ਹਾਂ ਮਤਲਬ ਕਿ ਹਰਿਆਣਾ ਕਮੇਟੀ, ਜਿਸ ਤਰ੍ਹਾਂ ਦਿੱਲੀ ਗੁਰਦੁਆਰਾ ਕਮੇਟੀ ਸਾਡੇ ਕੰਟਰੋਲ 'ਚੋਂ ਬਾਹਰ ਹੋਈ, ਕੱਲ੍ਹ ਨੂੰ SGPC ਵੀ। ਸੋ ਆਪਣੇ ਪਿੰਡਾਂ 'ਚ ਜਿਵੇਂ ਗੁਰਦੁਆਰਿਆਂ ਦੇ ਨਾਮ 'ਤੇ ਜ਼ਮੀਨਾਂ ਨੇ
ਜੀ,
ਹੈ ਨਾ, ਅਤੇ ਕੱਲ੍ਹ ਨੂੰ ਇਹ ਕਹਿਣਗੇ ਨਹੀਂ ਜੀ ਇਹ ਤਾਂ ਸਰਕਾਰੀ ਜ਼ਮੀਨਾਂ ਨੇ, ਇਹ ਤਾਂ ਪੰਚਾਇਤ ਨੂੰ ਅਲਾਟ ਕਰ ਦਿਓ ਜੀ। ਸੋ ਇਹ ਉਸੇ ਤਰ੍ਹਾਂ ਫਿਰ SGPC ਨੂੰ ਵੀ ਫਿਕਰ ਹੈ
ਜੀ।
ਇਹੋ ਜਿਹੇ ਮਸਲਾ ਉੱਥੇ ਅਜੇ ਵੀ, ਜਿਵੇਂ ਆਪਾਂ ਨਨਕਾਣਾ ਸਾਹਿਬ ਦੇ ਬਾਰੇ ਜੇਕਰ ਗੱਲ ਕਰੀਏ, ਉਹਦੇ ਨਾਂ 'ਤੇ ਜਿੰਨੀਆਂ ਜ਼ਮੀਨਾਂ ਬੋਲਦੀਆਂ ਨੇ, ਹੈ ਨਾ, ਕੱਲ੍ਹ ਨੂੰ ਕਹਿਣਗੇ ਨਹੀਂ ਜੀ ਸਾਡੀਆਂ ਨੇ, ਇਹ ਉਸੇ ਤਰ੍ਹਾਂ ਦਾ ਪਹਿਲੂ ਹੈ। ਸੋ ਇਹ ਮਸਲਾ ਹੁਣ ਦੇਖਣ ਵਾਲਾ ਹੋਏਗਾ ਕਿ ਘੱਟ ਗਿਣਤੀ ਭਾਈਚਾਰਾ ਇਸ ਮਸਲੇ 'ਤੇ ਕਿਵੇਂ ਲੜਾਈ ਲੜ ਪਾਉਂਦਾ, ਕਿਉਂਕਿ ਉਹਨਾਂ ਕੋਲ ਅਜੇ ਅਜਿਹੀ ਲੀਡਰਸ਼ਿਪ ਨਜ਼ਰ ਨਹੀਂ ਆਉਂਦੀ ਜਿਹੜੀ ਹੋਰ ਭਾਈਚਾਰਿਆਂ ਨੂੰ ਹੋਰ ਵਰਗਾਂ ਨਾਲ ਲੈ ਕੇ ਤੁਰ ਸਕੇ, ਅਤੇ ਸੱਤਾਧਾਰੀ ਧਿਰ ਜਿਵੇਂ ਚੜ੍ਹੀ ਆਉਂਦੀ ਆ ਉਸ ਮਾਮਲੇ 'ਤੇ ਹੁਣ ਦੇਖਣ ਵਾਲੀ ਪ੍ਰੀਖਿਆ ਦੀ ਘੜੀ ਹੈ।
ਮੈਂ ਇੱਕ ਸਟੇਟਮੈਂਟ ਦੇਖ ਰਿਹਾ ਸੀ ਜੀ ਅਮਿਤ ਸ਼ਾਹ ਨੇ, ਅਤੇ ਵੈਸੇ ਅੱਜ ਇਹ ਵੀ ਕਿਹਾ ਨਾ, ਕਹਿੰਦੇ ਵੀ ਆਪੋਜੀਸ਼ਨ ਦਾ ਇਹ ਸਿਰਫ ਇੱਕ ਮਿਸਲੀਡ ਕਰਨ ਦਾ ਤਰੀਕਾ, ਕੋਈ ਵੀ ਗੈਰ ਮੁਸਲਮਾਨ ਵਕਫ ਬੋਰਡ ਦੇ ਵਿੱਚ ਨਹੀਂ, ਉਹਨੂੰ ਰੱਖਣ ਦੀ ਕੋਈ ਤਜਵੀਜ਼ ਅਜਿਹੀ ਨਹੀਂ ਹੈ ਸਰਕਾਰ ਦੀ। ਸੋ ਹੁਣ ਦੇਖਣਾ ਹੋਏਗਾ ਵੀ ਕਹਾਣੀ ਕਿਹੜੇ ਪਾਸੇ ਨੂੰ ਕਿਵੇਂ ਸੈਟਲ ਹੁੰਦੀ ਹੈ।
14 ਸੋਧਾਂ ਜਿਹੜੀਆਂ ਮਨਜ਼ੂਰ ਕੀਤੀਆਂ, ਉਹਨਾਂ 'ਚ ਮਨਜ਼ੂਰ ਕਿਉਂ ਕੀਤੀ ਹੈ?
ਜੀ ਐਗਜੈਕਟਲੀ
ਸਵਾਲ ਇਹ ਹੈ। ਤੁਸੀਂ ਅੱਜ ਇੱਕ ਗੱਲ ਹੋਰ ਕਹੀ ਹੈ ਉਹਨਾਂ ਨੇ
ਜੀ,
ਕਹਿੰਦੇ ਕਿ ਇੱਕ ਮੈਂਬਰ ਪਾਰਲੀਮੈਂਟ ਅਮਿਤ ਸ਼ਾਹ ਕਹਿੰਦਾ ਕਿ ਇੱਕ ਮੈਂਬਰ ਪਾਰਲੀਮੈਂਟ ਬੋਲ ਰਿਹਾ ਕਿ ਜੀ ਇਹਦੇ ਨਾਲ ਦੇਸ਼ ਦੇ ਵਿੱਚ ਅੰਦੋਲਨ ਹੋ ਜੂਗਾ ਜੀ, ਹੈ ਨਾ, ਘੱਟ ਗਿਣਤੀ ਭਾਈਚਾਰਾ ਤੁਹਾਨੂੰ ਲਾਗੂ ਨਹੀਂ ਕਰਨ ਦਊਗਾ। ਕਹਿੰਦਾ ਇਹ ਕਿਵੇਂ ਲਾਗੂ ਕਰਨ ਦਊਗਾ, ਇਹ ਸਰਕਾਰੀ ਕਾਨੂੰਨ ਹੈ, ਸਾਨੂੰ ਲਾਗੂ ਕਰਾਉਣਾ ਹੁੰਦਾ। 3 ਖੇਤੀ ਕਾਨੂੰਨ ਵੀ ਸਰਕਾਰ ਨਹੀਂ ਬਣਾਏ ਸੀ
ਜੀ,
ਲੋਕਾਂ ਨੇ ਲਾਗੂ ਨਹੀਂ ਹੋਣ ਦਿੱਤੇ। ਸੋ ਆਵਾਮ ਚਾਹੇ ਤਾਂ ਆਏ, ਪਰ ਜੇ ਉੱਥੇ ਰਾਜਨੀਤੀ ਹੁੰਦੀ ਹੋਊਗੀ ਫਿਰ ਪਤਾ ਨਹੀਂ ਕੀ।
ਅੱਛਾ ਦੀਪਕ ਜੀ ਦੱਸਿਓ, ਕੇਜਰੀਵਾਲ ਬਾਰੇ ਤੁਸੀਂ ਦੱਸਿਆ ਸੀ ਨਾ ਵੀ ਲੁਧਿਆਣੇ 'ਚ ਡੇਰੇ ਨੇ ਹੁਣ ਉਹਨਾਂ ਦੇ, ਅਤੇ ਕਿਹੋ ਜਿਹੀ ਰਹੀ ਕਾਰਗੁਜ਼ਾਰੀ, ਕੀ
ਕੱਲ੍ਹ ਵੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਲੁਧਿਆਣੇ ਸੀ, ਕੱਲ੍ਹ ਨੂੰ ਵੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਲੁਧਿਆਣੇ ਹੋਣਗੇ, ਅੱਜ ਵੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਲੁਧਿਆਣੇ ਸੀ। ਸੋ ਹੁਣ ਲੁਧਿਆਣਾ ਹੀ ਪੰਜਾਬ, ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ, ਜਦੋਂ ਤੱਕ ਵੋਟਾਂ ਨਹੀਂ ਪੈਂਦੀਆਂ ਉਨੀ ਦੇਰ ਇੱਥੇ ਸਾਰੀ ਨਜ਼ਰ ਸਾਨੀ ਰਹਿਣੀ ਹੈ। ਪਰ ਇਸ ਨੂੰ ਦੋ ਤਿੰਨ ਪਹਿਲੂਆਂ ਤੋਂ, ਇੱਕ ਤਾਂ ਨਸ਼ਿਆਂ ਦੇ ਖਿਲਾਫ਼ ਜਿਹੜੀ ਮੁਹਿੰਮ ਹੈ, ਕੱਲ੍ਹ ਉਸ ਨੂੰ ਲੈ ਕੇ ਆਪਣੇ ਵਰਕਰਾਂ ਨਾਲ, ਲੀਡਰਾਂ ਨਾਲ ਗੱਲਬਾਤ ਵੀ ਕੀਤੀ, ਆਪ ਵੀ ਸਹੁੰ ਚੱਕੀ, ਉਹਨਾਂ ਨੂੰ ਵੀ ਸਹੁੰ ਚੁਕਾਈ। ਅੱਜ ਫਿਰ 6,000 ਦੇ ਕਰੀਬ ਘੁਮਾਰ ਮੰਡੀ ਦੇ ਵਿੱਚ ਸਕੂਲਾਂ ਦੇ ਵਿਦਿਆਰਥੀ, NCC ਵਾਲੇ, NSS ਵਾਲੇ ਜਾਂ ਹੋਰ ਵਿਦਿਆਰਥੀਆਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਵੀ ਸਹੁੰ ਚੁਕਾਈ। ਇਸ ਸਾਰੀ ਪ੍ਰਕਿਰਿਆ ਦੇ ਦਰਮਿਆਨ ਬਲਡੋਜ਼ਰ ਕਲਚਰ ਨੂੰ ਹੁਲਾਰਾ ਦਿੰਦੇ ਹੋਏ ਕੇਜਰੀਵਾਲ ਜੀ ਨੇ, ਜਦੋਂ ਮੈਂ ਸਹੁੰ ਚੁੱਕਣ ਵਾਲੀ ਪ੍ਰਕਿਰਿਆ ਦੇਖ ਰਿਹਾ ਸੀ, ਉਹਨਾਂ ਦੀ ਮੈਂ ਸਹੁੰ ਪੜ੍ਹਦਾ ਜੀ ਪਹਿਲਾਂ ਦਾ, ਮੈਂ ਪੰਜਾਬ ਦੀ ਪਵਿੱਤਰ ਮਿੱਟੀ ਦਾ ਸੱਚਾ ਪੁੱਤ ਹਾਂ, ਇਹ ਲੈਣ ਤੋਂ ਸ਼ੁਰੂ ਕਰਦੇ ਉਹਨਾਂ ਨੇ ਕਿਹਾ ਕਿ ਮੈਂ ਤੇ ਸਾਡੇ ਸਾਰੇ ਵਲੰਟੀਅਰ ਸਹੁੰ ਚੁੱਕਣ,
ਜੀ
ਵਲੰਟੀਅਰਾਂ ਨੂੰ, ਵਰਕਰਾਂ ਨੂੰ, ਸਾਨੂੰ, ਮੈਂ ਪੰਜਾਬ ਦੀ ਪਵਿੱਤਰ ਮਿੱਟੀ ਦਾ ਸੱਚਾ ਪੁੱਤ ਹਾਂ, ਮੈਂ ਆਮ ਆਦਮੀ ਪਾਰਟੀ ਦਾ ਸੱਚਾ ਵਲੰਟੀਅਰ ਹਾਂ, ਮੈਂ ਅੱਜ ਮੈਂ ਪੰਜਾਬ ਦੀ ਮਿੱਟੀ ਦੀ ਸਹੁੰ ਖਾਂਦਾ ਹਾਂ ਕਿ ਮੈਂ ਖੁਦ ਕਦੇ ਵੀ ਨਸ਼ੇ ਦਾ ਸੇਵਨ ਨਹੀਂ ਕਰਾਂਗਾ। ਮੈਨੂੰ ਪਤਾ ਇਹ ਲੈਨ ਹੋ ਸਕਦਾ ਉਹਨਾਂ 'ਚੋਂ ਕਿਸੇ ਇੱਕ ਦਿਨ ਛੱਡੀ ਹੋਏ ਹੋਵੇ, ਨਾਲ ਖੜਿਆਂ ਨੇ ਵੀ ਛੱਡਤੀ ਹੋਵੇ, ਇਹ ਨਹੀਂ ਪਤਾ ਮੈਨੂੰ, ਹੈ ਨਾ। ਮੈਂ ਆਪਣੇ ਦੋਸਤਾਂ, ਪਰਿਵਾਰ ਅਤੇ ਸਮਾਜ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਜਿੱਥੇ ਵੀ ਮੈਂ ਨਸ਼ਾ ਵਿਕਦਾ ਵੇਖਾਂਗਾ ਮੈਂ ਪੁਲਿਸ ਨੂੰ ਸੂਚਿਤ ਕਰਾਂਗਾ, ਮੈਂ ਡਰਾਂਗਾ ਨਹੀਂ, ਕਿਉਂਕਿ ਇਸ ਲੜਾਈ ਵਿੱਚ ਪਰਮਾਤਮਾ ਮੇਰੇ ਨਾਲ ਹੈ। ਮੈਂ ਸਿੱਖਿਆ ਨੂੰ ਚੁਣਾਂਗਾ, ਨਸ਼ੇ ਨੂੰ ਨਹੀਂ, ਮੈਂ ਤਰੱਕੀ ਨੂੰ ਚੁਣਾਂਗਾ, ਵਿਨਾਸ਼ ਨੂੰ ਨਹੀਂ, ਅਤੇ ਮੈਂ ਇਨਕਲਾਬ ਨੂੰ ਚੁਣਾਂਗਾ, ਚੁੱਪ ਨੂੰ ਨਹੀਂ। ਆਮ ਆਦਮੀ ਪਾਰਟੀ ਦੇ ਇੱਕ ਸੱਚੇ ਸਿਪਾਹੀ ਵਜੋਂ ਮੈਂ ਸਹੁੰ ਖਾਂਦਾ ਕਿ ਮੈਂ ਉਦੋਂ ਤੱਕ ਚੁੱਪ ਨਹੀਂ ਬੈਠਾਂਗਾ ਜਦੋਂ ਤੱਕ ਪੰਜਾਬ ਨਸ਼ੇ ਤੋਂ ਮੁਕਤ ਨਹੀਂ ਹੋ ਜਾਂਦਾ।
ਜੀ
ਇਹ ਸਹੁੰ ਚੁੱਕੀ। ਹੁਣ ਇਹਦੇ ਵਿੱਚ ਆ ਲੈਣ ਗੌਰ ਕਰਨ ਵਾਲੀ ਆ, ਮੈਂ ਪੰਜਾਬ ਦੀ ਪਵਿੱਤਰ ਮਿੱਟੀ ਦਾ ਸੱਚਾ ਪੁੱਤ ਹਾਂ। ਵਿਜੇ ਜੀ, ਦਿੱਲੀ ਵਾਲਿਆਂ ਨੇ 3 ਵਾਰ ਮੁੱਖ ਮੰਤਰੀ ਬਣਾਇਆ, ਅਚਾਨਕ ਅੰਦੋਲਨ ਚੋਂ, ਫੁੱਟਪਾਥ ਤੇ ਬੈਠੇ ਧਰਨਿਆਂ ਚੱਕ ਕੇ ਤੁਹਾਨੂੰ ਦਿੱਲੀ ਦਾ ਤਾਜ ਭਾਗ ਸੌਂਪਿਆ, ਤੁਸੀਂ ਦਿੱਲੀ ਦੇ ਸੱਚੇ ਪੁੱਤ ਕਿਉਂ ਨਹੀਂ ਬਣੇ? ਤੁਸੀਂ ਜਿਸ ਧਰਤੀ 'ਚ ਜਨਮੇ ਹੈ, ਹਰਿਆਣੇ ਤੁਹਾਡੀ ਜਨਮ ਭੂਈ ਹੈ, ਤੁਸੀਂ ਹਰਿਆਣੇ ਦੇ ਸੱਚੇ ਪੁੱਤ ਕਿਉਂ ਨਹੀਂ ਬਣੇ?
ਜੀ
ਤੁਸੀਂ ਉੱਥੇ ਗਾਜ਼ੀਆਬਾਦ ਰਹਿੰਦੇ ਸੀ, ਤੁਸੀਂ ਯੂਪੀ ਦੇ ਸੱਚੇ ਪੁੱਤ ਬਣ ਜਾਂਦੇ, ਤੁਹਾਨੂੰ ਜਿਹੜੇ ਵਿਭਾਗ 'ਚ ਐਡਾ ਬੜਾ ਅਹੁਦਾ ਮਿਲਿਆ ਸੀ, ਤੁਸੀਂ ਉੱਥੇ ਸੱਚੇ ਪੁੱਤ ਬਣ ਜਾਂਦੇ, ਤੁਹਾਨੂੰ ਪੰਜਾਬ ਦਾ ਹੀ ਸੱਚਾ ਪੁੱਤ ਬਣਨ ਦਾ ਇੰਨਾ ਹਿੱਜ ਕਿਉਂ ਜਾਗਿਆ? ਤੇ ਫਿਰ ਇਕੱਲਾ ਇਹੀ ਨਹੀਂ, ਇਹ ਤੋਂ ਅਗਲੀ ਲਾਈਨ ਵੀ ਗੌਰ ਕਰੋ ਨਾ, ਅੱਜ ਮੈਂ ਪੰਜਾਬ ਦੀ ਮਿੱਟੀ ਦੀ ਸਹੁੰ ਖਾਂਦਾ ਹਾਂ। ਉਹ ਚੁਟਕਲਾ ਸੁਣਿਆ ਤੁਸੀਂ ਕਿ ਘਰ ਵਾਲਾ ਤੇ ਘਰ ਵਾਲੀ ਦੀ ਲੜਾਈ ਹੋ ਪਈ, ਲੜਾਈ ਇੱਥੋਂ ਤੱਕ ਵੱਧ ਗਈ ਕਿ ਕਹਿੰਦਾ ਵੀ ਹੁਣ ਤਾਂ ਸਹੁੰ ਚੁੱਕਣੀ ਪਊਗੀ, ਘਰ ਵਾਲੀ ਕਹਿੰਦੀ ਸਹੁੰ ਕੀ ਚੁੱਕਣੀ ਆ, ਮੈਂ ਨਿਬੇੜਨੀ ਆ, ਜੇ ਤੂੰ ਝੂਠਾ ਹੋਵੇ ਤੂੰ ਮਰ ਜਾਵੇਂ, ਜੇ ਮੈਂ ਝੂਠੀ ਹੋਵਾਂ ਮੈਂ ਰੰਡੀ ਹੋ ਜਾਵਾਂ। ਸੋ ਦੋਏ ਪਾਸਿਆਂ ਚੋਂ ਮਤਲਬ ਕਿ ਤੂੰ ਹੀ ਮਰੇ, ਤੇ ਅਰਵਿੰਦ ਕੇਜਰੀਵਾਲ ਜੀ ਸਹੁੰ ਵੀ ਚੁੱਕਦੇ ਆ ਤਾਂ ਪੰਜਾਬ ਦੀ ਸਹੁੰ ਚੁੱਕਦੇ ਆ, ਮਤਲਬ ਜੇ ਮੇਰੀ ਸਹੁੰ ਵੀ ਝੂਠੀ ਹੋਵੇ ਤਾਂ ਵੀ ਨੁਕਸਾਨ ਪੰਜਾਬ ਦਾ, ਹੋਊ ਵੀ ਪੰਜਾਬ ਦਾ ਨੁਕਸਾਨ। ਕਮਾਲ ਆ ਬਈ, ਇਹੋ ਜਿਹੇ ਪੁੱਤ ਸਾਨੂੰ ਨਹੀਂ ਚਾਹੀਦੇ ਜਨਾਬ। ਅੱਜ ਮਤਲਬ ਕਿ ਬਲਡੋਜ਼ਰ ਕਲਚਰ ਨੂੰ ਜਿਸ ਨੂੰ ਬੜਾਵਾ ਦੇ ਰਹੇ ਹੋ ਤੁਸੀਂ, ਇਸ ਨੂੰ ਲੈ ਕੇ ਆਪਾਂ ਕੱਲ੍ਹ ਹੀ ਪ੍ਰਯਾਗਰਾਜ ਦੇ ਹਵਾਲੇ ਨਾਲ ਗੱਲ ਕਰਕੇ ਹਟਿਆ। ਮਾਣਯੋਗ ਸੁਪਰੀਮ ਕੋਰਟ ਪਹਿਲਾਂ ਵੀ ਇਸ ਦੇ ਉੱਤੇ ਰੋਕ ਲਾ ਚੁੱਕੀ ਹੈ, ਤੇ ਆਹ ਤਾਜ਼ੀਆਂ 2021 ਵਾਲੀਆਂ ਘਟਨਾਵਾਂ ਦੇ ਹਵਾਲੇ ਨਾਲ ਫਿਰ ਉਹਨਾਂ ਨੇ ਤਾੜਨਾ ਕਰਦਿਆਂ ਕਿਹਾ ਕਿ 10-10 ਲੱਖ ਰੁਪਇਆ ਮੁਆਵਜ਼ਾ ਦਿਓ ਜਿਨ੍ਹਾਂ ਦੇ ਘਰ ਤੋੜਿਆ। ਅਸੀਂ ਨਸ਼ੇ ਵਾਲਿਆਂ ਦੇ ਹੱਕ 'ਚ ਨਹੀਂ ਗੱਲ ਕਰ ਰਹੇ, ਅਸੀਂ ਕਹਿੰਦੇ ਹਾਂ ਕਿ ਤੁਸੀਂ ਇਕੱਲੇ ਨਸ਼ੇ ਖਾਣ ਵਾਲੇ ਤਾਂ ਫੜਨੇ ਆ, ਉਹਨਾਂ ਨੂੰ ਸਪਲਾਈ ਕਰਨ ਵਾਲੇ ਫੜੋ, ਉਹਨਾਂ ਦੇ ਵੱਡੇ ਸਪਲਾਇਰ ਚੇਨ ਫੜੋ, ਉਸ ਚੇਨ ਤੋੜਨੀ ਹੈ ਨਾ ਕਿ ਘਰ ਤੋੜਨੇ ਆ। ਸੋ ਮਤਲਬ ਕਿ ਇਹਦੇ ਨਾਲ ਜਵਾਕ ਸਕੂਲਾਂ 'ਚੋਂ ਬਾਹਰ, ਉਹ ਪਰਿਵਾਰ ਘਰਾਂ 'ਚੋਂ ਬਾਹਰ, ਪਿੰਡਾਂ 'ਚੋਂ ਬਾਹਰ, ਕੋਈ ਉਹਨਾਂ ਨੂੰ ਕਿਰਾਏ 'ਤੇ ਨਹੀਂ ਰੱਖੂਗਾ, ਕੋਈ ਕੁਛ ਨਹੀਂ ਰੱਖੂਗਾ। ਤੁਸੀਂ ਭਾਈ ਜਿਹੜਾ ਨਸ਼ਾ ਵੇਚਦਾ ਕਰਦਾ ਉਹਨੂੰ ਫੜੋ, ਉਹਦੇ ਘਰ ਦਾ ਜਾਇਦਾਦ ਹੈ, ਉਹਦਾ ਸਮਾਨ ਹੈ, ਕੁਛ ਉਹਨੂੰ ਜ਼ਬਤ ਕਰਨਾ ਹੈ, ਉਹਨੂੰ ਸੀਲ ਕਰਨਾ ਹੈ, ਅਦਾਲਤ 'ਚ ਕੇਸ ਲਾਓ ਅਤੇ ਅਦਾਲਤ ਫੈਸਲਾ ਕਰੇ,
ਜੀ
ਤੁਸੀਂ ਅਦਾਲਤ ਕਾਤੋਂ ਹੋ ਗਏ। ਸੋ ਅਰਵਿੰਦ ਕੇਜਰੀਵਾਲ ਤੇ ਉਹ ਤੋਂ ਬਾਅਦ ਭਗਵੰਤ ਮਾਨ, ਉਹੀ ਟੋਟ ਕੇ ਉਹੀ, ਅਸੀਂ ਕਹਿੰਦਾ ਜੀ ਲੋਕ ਕਹੀ ਜਾਂਦੇ 3 ਸਾਲ ਚੁੱਪ ਸੀ, ਅਸੀਂ 3 ਸਾਲ ਨੀਤੀ ਬਣਾਈ, ਕਹਿੰਦਾ ਨੀਤੀ ਆਹੀ ਬਣਾਈ ਕਿ ਬਲਡੋਜ਼ਰ ਕਿਰਾਏ ਤੇ ਲਿਆਓ ਤੇ ਪੁਲਿਸ ਵਾਲਿਆਂ ਨੂੰ ਪਾਵਰ ਸੌਂਪ ਦਿਓ, ਆਹ ਨੀਤੀ ਬਣਾਈ 3 ਸਾਲਾਂ 'ਚ ਮਾਵਾਂ ਦੇ ਪੁੱਤਾਂ ਨੇ। ਤੇ ਕਹਿੰਦਾ ਜੀ ਹੁਣ ਇਹਨਾਂ ਬਨੇਰਿਆਂ ਦੇ ਦੀਵੇ ਥੋੜ੍ਹਾ ਜਗਣਗੇ, ਇਹ ਤਾਂ ਬਨੇਰੇ ਬਲਡੋਜ਼ਰਾਂ ਨਾਲੇ ਟੁੱਟਣਗੇ। ਸੋ ਉਸ ਨੂੰ ਪ੍ਰਾਪਤੀ ਵਜੋਂ ਗਿਣਾ ਕੇ ਅੱਜ ਉੱਥੇ ਲੁਧਿਆਣੇ ਦੇ ਵਿੱਚ ਚੋਣ ਪ੍ਰਚਾਰ ਦਾ ਤਰੀਕਾ, ਕਦੇ ਤਿਰੰਗਾ ਯਾਤਰਾ ਹੈ ਨਾ, ਤੇ ਕਦੇ ਹੁਣ ਆਹ ਤਰੀਕਾ, ਮਤਲਬ ਪੰਜਾਬ 'ਚ ਇਹੋ ਜਿਹਾ ਮਾਹੌਲ ਨਹੀਂ ਹੁੰਦਾ। ਤੁਸੀਂ ਤਾਂ ਵੀ ਉਸ ਮਾਹੌਲ ਨੂੰ ਇੰਝ ਦਿਖਾਉਂਦੇ ਹੋ ਕਿ ਹੁਣ ਇਸ ਨੂੰ ਹੀ ਆਪਣੀ ਪ੍ਰਾਪਤੀ ਗਿਣ ਕੇ ਚੱਲ ਰਹੇ ਨੇ, ਔਰ ਇਸ ਤਰੀਕੇ ਨਾਲ ਹੀ ਇਹ ਜ਼ਿਮਨੀ ਚੋਣ ਜਿੱਤਣਾ ਚਾਹੁੰਦੇ ਨੇ। ਤੇ ਮੈਂ ਕਹਿੰਦਾ ਜ਼ਿਮਨੀ ਚੋਣ ਜਿੱਤ ਵੀ ਜਾਊਂਗੇ, ਸੱਤਾਧਾਰੀ ਤਰ੍ਹਾਂ ਜਿੱਤਣਗੀਆਂ, ਪਰ ਪੰਜਾਬ ਨੂੰ ਕਿਸ ਰਾਹ 'ਤੇ ਪਾ ਰਹੇ ਹੋ ਇਹ ਅਜੇ ਵੀ ਮੰਥਨ ਦਾ ਤੇ ਚਰਚਾ ਦਾ ਸਵਾਲ ਹੈ ਜਦੋਂ ਕੇਜਰੀਵਾਲ ਜੀ ਭੱਜ ਰਹੇ ਨੇ। ਸੋ ਇਸ ਲਈ ਇਹ ਕਹਿ ਕੇ ਮੈਂ ਪੰਜਾਬ ਦਾ ਪੁੱਤ ਹਾਂ ਅਤੇ ਇੱਦਾਂ ਪ੍ਰਵਾਨ ਚੜ੍ਹਨਾ ਚਾਹੁੰਦੇ ਨੇ, ਚਲੋ ਦੇਖਦੇ ਹਾਂ ਜੀ, ਇਉਂ ਪ੍ਰਵਾਨ ਚੜ੍ਹਨ ਨਾ ਚੜ੍ਹਨ, ਉਹ ਸਾਡਾ ਰਾਸਵਾਦੀਆਂ ਪੌੜੀਆਂ ਜ਼ਰੂਰ ਚੜ੍ਹ ਜਾਣ।
ਅੱਛਾ ਦੀਪਕ ਜੀ, ਪੰਜਾਬ ਦੇ ਵਿੱਚ ਜਿਹੜੇ ਪੁਲਿਸ ਮੁਕਾਬਲਿਆਂ ਦੀਆਂ ਖਬਰਾਂ ਪਿਛਲੇ ਦਿਨਾਂ ਦੇ ਵਿੱਚ ਕਈ ਹਾਈਲਾਈਟ ਹੁੰਦੀਆਂ ਰਹੀਆਂ, ਤੁਸੀਂ ਉਸ ਬਾਰੇ ਗੱਲ ਕਰਦੇ ਰਹੇ ਹੋ, ਜੇ ਨੰਬਰਸ ਅੰਕੜਿਆਂ ਹਿਸਾਬ ਨਾਲ ਦੇਖੀਏ ਤਾਂ ਹਰ 2 ਦਿਨਾਂ ਦੇ ਵਿੱਚ ਇੱਕ ਪੁਲਿਸ ਮੁਕਾਬਲਾ ਹੋ ਰਿਹਾ ਜੀ ਪੰਜਾਬ 'ਚ।
ਵਿਜੇ ਜੀ, ਪਿਛਲੇ 1 ਸਾਲ ਦੇ ਵਿੱਚ ਜੇ ਲੰਘੇ ਵਰ੍ਹੇ ਦੀ ਮੈਂ ਗੱਲ ਕਰਾਂ ਤਾਂ ਕਹਿੰਦੇ 365 ਦਿਨਾਂ 'ਚ 64 ਦੇ ਕਰੀਬ ਅਜਿਹੀਆਂ ਘਟਨਾਵਾਂ ਹੋਈਆਂ ਕਿ ਕਿਸੇ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਕਿਸੇ ਨੇ ਫੜ ਲਿਆ, ਕਿਸੇ ਨੂੰ ਗੋਲੀ ਮਾਰਨੀ ਪਈ ਜਾਂ ਕੁਛ ਹੋਇਆ, ਹੈ ਨਾ। ਇੱਕ ਪਾਸੇ 365 ਦਿਨਾਂ 'ਚ 64 ਘਟਨਾਵਾਂ ਦਾ ਜ਼ਿਕਰ ਹੈ, ਦੂਸਰੇ ਪਾਸੇ 90 ਦਿਨਾਂ 'ਚ 41 ਘਟਨਾਵਾਂ ਦਾ ਜ਼ਿਕਰ ਹੈ। ਜੁਪਿੰਦਰ ਜੀ ਥੋੜੀ ਨੇ, ਦਾ ਟ੍ਰਿਬਿਊਨ ਦੇ ਸੀਨੀਅਰ ਰਿਪੋਰਟਰ ਨੇ, ਕਿਸਾਨ ਅੰਦੋਲਨ ਦੇ ਦੌਰਾਨ ਵੀ ਉਹ ਕਈ ਖਬਰਾਂ ਅਜਿਹੀਆਂ ਕੱਢ ਲਿਆ ਸੀ ਕਿ ਵੀ ਕਿਹੜਾ ਕਿਹੜਾ ਤੋਮਰ ਦੇ ਘਰੇ ਰੋਟੀ ਖਾਣ ਜਾਂਦਾ ਹੈ, ਹੈ ਨਾ, ਤੇ ਉਹ ਸਾਰਾ ਕੁਛ, ਹੈ ਨਾ, ਤੇ ਉਸ ਹਵਾਲੇ ਨਾਲ ਵੀ ਕਾਫੀ ਤੱਥ ਸਾਹਮਣੇ। ਇਸ ਵਾਰ ਫਿਰ ਉਹਨਾਂ ਦੀ ਰਿਪੋਰਟ ਗੌਰ ਮੰਗਦੀ ਹੈ। ਉਹ ਰਿਪੋਰਟ ਦੱਸਦੀ ਹੈ ਕਿ ਪੰਜਾਬ 'ਚ ਹਰ 2 ਦਿਨਾਂ 'ਚ 1 ਪੁਲਿਸ ਮੁਕਾਬਲਾ ਹੋ ਰਿਹਾ ਤੇ 3 ਮਹੀਨਿਆਂ 'ਚ ਮਤਲਬ 90 ਦਿਨਾਂ ਦੇ ਵਿੱਚ 41 ਪੁਲਿਸ ਮੁਕਾਬਲੇ ਹੋਏ ਆ। ਤੇ ਇਹਦੇ ਵਿੱਚੋਂ ਜਿਹੜਾ ਸਵਾਲ ਉੱਪਰ ਕੇ ਆਇਆ ਉਹ ਇਹ ਹੈ ਕਿ ਜੇਕਰ ਆਪਾਂ 90 ਦਿਨਾਂ ਤੋਂ ਥੋੜ੍ਹਾ ਜਿਹਾ ਪਿਛਾਂ ਨੂੰ ਵੀ ਚੱਲ ਜਾਈਏ ਨਾ ਤਾਂ 47 ਦੇ ਕਰੀਬ ਇਹ ਮੁਕਾਬਲੇ ਬਣਦੇ ਆ, ਜਿਨ੍ਹਾਂ 'ਚੋਂ 45 'ਚ ਲੱਤਾਂ 'ਚ ਗੋਲੀਆਂ ਮਾਰੀਆਂ, ਗਿੱਟਿਆਂ 'ਤੇ ਗੋਲੀਆਂ ਮਾਰੀਆਂ ਜਾਂ, ਤੇ 2 ਦੇ ਵਿੱਚ ਮੌਤ ਹੋਈ ਹੈ ਬੰਦੇ ਦੇ ਮੁਕਾਬਲੇ ਦੀ। ਅਸੀਂ ਨਹੀਂ ਕਹਿੰਦੇ ਕਿ ਗੈਂਗਸਟਰ ਨਾ ਫੜੋ ਭਰਾਵਾ, ਫੜੋ, ਕਾਰਵਾਈ ਕਰੋ, ਹੈ ਨਾ, ਪਰ ਜਿਹੜਾ ਆਹ ਤਰੀਕਾ ਹੈ ਇਨਕਾਊਂਟਰ ਵਾਲਾ, ਇਹਦੇ ਨਾਲ ਫਿਰ ਕਰਨਲਾ ਤੱਕ ਨੂੰ ਹੱਥ ਪਾਉਂਦੇ ਹੋ ਤੁਸੀਂ, ਫਿਰ ਟਾਈਆਂ ਵਾਲਿਆਂ ਨੂੰ ਵੀ ਤੁਸੀਂ ਗਲਾਵੇਂ ਨੂੰ ਹੱਥ ਪਾਉਂਦੇ ਹੋ। ਸੋ ਇਸ ਲਈ ਇਹ ਜਿਹੜਾ ਤਰੀਕਾ ਉਹਦੇ ਉੱਤੇ ਸਵਾਲ ਹੈ। ਸੋ ਜੁਪਿੰਦਰ ਜੀ ਥੋੜ੍ਹਾ ਦੀ ਰਿਪੋਰਟ ਦੱਸਦੀ ਹੈ ਕਿ ਜਨਵਰੀ 2025 ਤੋਂ ਲੈ ਕੇ 31 ਮਾਰਚ 2025 ਤੱਕ 41 ਪੁਲਿਸ ਮੁਕਾਬਲੇ ਹੋਏ ਆ, ਜੋ ਪਿਛਲੇ ਸਾਲ ਦੇ ਮੁਕਾਬਲੇ 64 ਮੁਕਾਬਲਿਆਂ ਨਾਲੋਂ ਕਿਤੇ ਜ਼ਿਆਦਾ ਨੇ, ਹੈ ਨਾ। ਤੇ ਉਹਨਾਂ ਦੀ ਉਹ ਰਿਪੋਰਟ ਦੱਸਦੀ ਹੈ ਕਿ ਸੂਬੇ ਦੇ ਸਿਖਰਲੇ ਅਧਿਕਾਰੀਆਂ ਦੀ ਪ੍ਰਵਾਨਗੀ ਮਿਲੀ ਹੁੰਦੀ ਹੈ ਤਾਂ ਇਹ 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 ਮਤਲਬ ਹੁੰਦਾ, ਕਿਉਂਕਿ ਇੱਕ ਵਾਰ ਤੁਹਾਨੂੰ ਯਾਦ ਹੈ ਜਦੋਂ ਬੇਅਦਬੀ ਵਾਲੇ ਮਸਲੇ ਤੇ ਹੋਇਆ ਸੀਗਾ ਕਿ ਜੀ ਪੁਲਿਸ ਨੂੰ ਕਿਹਨੇ ਆਰਡਰ ਦਿੱਤਾ ਗੋਲੀ ਚਲਾਉਣ ਦਾ, ਤੇ FIR 'ਚ ਕੀ ਲਿਖਦੇ ਨੇ, ਅਣਪਛਾਤੀ ਪੁਲਿਸ, ਹੈ ਨਾ। ਇਸੇ ਤਰ੍ਹਾਂ ਜਦੋਂ ਕਰਨਲ ਬਾਠ ਵਾਲਾ ਮਾਮਲਾ ਹੋਇਆ ਤਾਂ ਅਣਪਛਾਤੀ ਉਹ ਲਿਖਿਆ ਸੀ ਇਹਨਾਂ ਨੇ ਵੀ, ਤੇ ਪਹਿਲੀ ਕੰਪਲੇਂਟ ਇਸੇ ਹਿਸਾਬ ਨਾਲ ਅੱਗੇ ਤੋਰੀ ਸੀ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਪੁਲਿਸ ਵਰਦੀ ਰਫਲ ਸਰਕਾਰੀ ਗੋਲੀਆਂ ਵੀ ਅਣਪਛਾਤੀਆਂ ਹੋ ਜਾਂਦੀਆਂ। ਤੇ ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚੋਂ ਸਪਸ਼ਟ ਹੈ ਕਿ ਬਿਨਾਂ ਆਰਡਰ ਤੋਂ ਤਾਂ ਗੋਲੀ ਚੱਲਦੀ ਨਹੀਂ, ਤੇ ਜਦੋਂ ਤੁਹਾਨੂੰ ਇਕੱਲੀ ਇਕੱਲੀ ਗੋਲੀ ਦਾ ਹਿਸਾਬ ਦੇਣਾ ਪੈਂਦਾ ਫਿਰ ਇਹ ਕਿਹਦੇ ਆਰਡਰ ਨੇ ਕਿ ਇਨਕਾਊਂਟਰ ਵਾਲੀ, ਕੀ ਪੁਲਿਸ ਇੰਨੀ ਕਮਜ਼ੋਰ ਹੈ ਕਿ ਉਹ 20 ਬੰਦੇ ਇੱਕ ਬੰਦੇ ਨੂੰ ਲੈ ਕੇ ਜਾਂਦੇ ਨੇ ਕਿ ਤੈਂ ਕਿੱਥੇ ਮਾਲ ਦੱਬਿਆ, ਕਿੱਥੇ ਹਥਿਆਰ ਦੱਬਿਆ, ਉਹ ਬਰਾਮਦ ਕਰਨ ਚੱਲੇ ਆ, ਜਿਹੜਾ ਪੁਲਿਸ ਦੀ ਗ੍ਰਿਫਤ 'ਚ ਹੈ ਬੰਦਾ
ਜੀ,
ਤੇ ਜੋ ਉੱਥੇ ਜੀ ਪੁਲਿਸ ਵਾਲੇ ਦਾ ਹੀ ਰਿਵਾਲਵਰ ਖੋਹ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦਾ, ਇਸ ਲਈ ਜਵਾਬੀ ਕਾਰਵਾਈ 'ਚ ਉਹਨੂੰ ਗੋਲੀ ਮਾਰਨੀ ਪੈ ਗਈ। ਕਮਾਲ ਹੈ। ਸੋ ਇਹ ਆਪਾਂ ਪਹਿਲਾਂ ਵੀ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ ਕਿ ਜਿਨ੍ਹਾਂ ਨੇ 80-90 ਦਾ ਦੌਰ ਹੰਢਾਇਆ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖਿਓ, ਖਾਲੜਾ ਦੀਆਂ ਕਿਤਾਬਾਂ ਚੱਕ ਕੇ ਚੈੱਕ ਕਰਕੇ ਦੇਖੋ ਕਿ ਫਿਲਮ ਉਹ ਖਾਲੜਾ ਲਈ ਰਿਲੀਜ਼ ਹੁਣ ਅੜੀ ਖੜੀ ਆ, ਹੈ ਨਾ, ਕਿ ਇਸ ਮਸਲੇ ਦੇ ਉੱਤੇ ਕਿ ਉਹ ਰਿਪੋਰਟਾਂ ਦਮ ਭਰਦੀਆਂ ਕਿ ਪੰਜਾਬ ਨੇ ਕਿਵੇਂ ਝੂਠੇ ਪੁਲਿਸ, ਮੈਂ ਕਹਿੰਦਾ ਤੁਸੀਂ ਝੂਠੇ ਪੁਲਿਸ ਮੁਕਾਬਲਿਆਂ ਦੀ ਇਕੱਲਿਆਂ ਦੀ ਗੱਲ ਨਾ ਕਰੋ। ਪੰਜਾਬ 'ਚ ਜੇ ਖਾੜਕੂ ਬਾਤ 'ਤੇ ਨੌਜਵਾਨ ਮਰੇ, ਚਾਹੇ ਉਸ ਲਹਿਰ 'ਚ ਸੀਗੇ ਸਿੱਧੇ, ਹੈ ਨਾ, ਚਾਹੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਰੇ, ਚਾਹੇ ਪੁਲਿਸ ਵਾਲੇ ਮਰੇ ਖਾੜਕੂਆਂ ਹੱਥੋਂ, ਚਾਹੇ ਬੱਸਾਂ 'ਚੋਂ ਲਾ ਕੇ ਖਾਸ ਧਰਮ ਨੂੰ ਟਾਰਗੇਟ ਕਰਕੇ, ਉਹ ਧਿਰ ਨੂੰ ਪੁੱਛੋਗੇ ਉਹ ਕਹਿੰਦੀ ਏਜੰਸੀ ਨੇ ਮਾਰੇ, ਏਜੰਸੀ ਵਾਲਿਆਂ ਨੂੰ ਪੁੱਛੋਗੇ ਕਹਿਣਗੇ ਖਾੜਕੂਆਂ ਨੇ ਮਾਰੇ। ਜਿੰਨੇ ਵੀ ਮਰੇ
ਜੀ
ਪੰਜਾਬ ਦੇ ਮਰੇ, ਨੁਕਸਾਨ ਕਿਹਦਾ ਹੋਇਆ? ਪੰਜਾਬ ਦਾ, ਅਤੇ ਉਲਟਾ ਕਰਜ਼ਾ ਵੀ ਸਾਡੇ ਸਿਰ, ਬੋਝ ਵੀ ਸਾਡੇ ਸਿਰ, ਅਤੇ ਉਹਦਾ ਭੁਗਤ ਭੋਗੀ ਅਸੀਂ ਹੁਣ ਤੱਕ ਚੱਲੇ ਹੋਣੇ। ਅਤੇ ਇਸ ਲਈ ਮੁੜ ਕੇ ਪੰਜਾਬ ਨੂੰ 80-90 ਦੇ ਦਹਾਕੇ ਵੱਲ ਜੇ ਧੱਕਣ ਦੀ ਕੋਸ਼ਿਸ਼ ਹੋ ਰਹੀ ਹੈ, ਇਹ ਰਾਜਨੀਤਿਕ ਗਲਤੀ ਹੈ ਜਾਂ ਰਾਜਨੀਤਿਕ ਸਾਜਿਸ਼ ਹੈ, ਇਹਦੇ ਨੂੰ ਧਿਆਨ 'ਚ ਰੱਖਦਿਆਂ ਹੋਇਆ ਪੰਜਾਬ ਦੇ ਚਿੰਤਕ ਵਰਗਾਂ ਨੂੰ, ਬੁੱਧੀਜੀਵੀ ਵਰਗਾਂ ਨੂੰ, ਖਾਸ ਕਰ ਰਾਜਨੀਤਿਕ ਜਮਾਤ ਦੇ ਲੋਕਾਂ ਨੂੰ ਕੁਝ ਬੋਲਣਾ ਚਾਹੀਦਾ। ਪਰ ਇਹ ਕਿੱਥੋਂ ਬੋਲਣਗੇ? ਪਾਣੀਆਂ ਦੇ ਮਸਲੇ 'ਤੇ ਹਾਲ ਤੱਕ ਨਹੀਂ ਬੋਲ ਹੋਇਆ ਕਿਸੇ ਵਿਰੋਧੀ ਧਿਰ ਤੋਂ ਕਿ ਵੀ ਪਾਣੀਆਂ ਪਲੀਤ ਕਰਨ ਵਾਲੇ ਮਸਲੇ 'ਤੇ। ਸੰਸਦ 'ਚ ਵਾਲਾ ਅੱਜ ਵੀ ਸੰਸਦ 'ਚ ਬੋਲ ਰਹੇ ਸੀ ਕਿ ਨਦੀਆਂ 'ਚ ਜੇ ਗੰਦ ਪਾਓਗੇ ਤਾਂ ਉਵੇਂ ਹੈ ਜਿਵੇਂ ਥੋੜੀ ਨਾਲੀਆਂ ਬਲੋਕ ਹੋ ਜਾਂਦੀਆਂ ਹੈ ਤੁਹਾਡੀਆਂ ਸਰੀਰ ਦੀਆਂ, ਉਸੇ ਤਰ੍ਹਾਂ ਫਿਰ ਜੇ ਨਦੀਆਂ 'ਚ ਬਲੋਕ ਹੋ ਜਾਣਗੀਆਂ ਤਾਂ ਜੀਵਨ ਬਲੋਕ ਹੋ ਜਾਊਗਾ। ਪਰ ਅਜੇ ਤੱਕ ਇਹ ਨਹੀਂ ਕਹਿ ਰਹੇ ਕਿ ਭਾਈ ਪੰਜਾਬ ਸਰਕਾਰ ਇਹਦੇ 'ਤੇ ਕਿਉਂ ਪਹਿਰਾ ਦੇ ਰਹੀ ਹੈ 1974 ਲੱਖ। ਸੋ ਇਸ ਲਈ ਜਦੋਂ ਬੋਲਤੀ ਬੰਦ ਹੈ ਤੁਹਾਡੀ
ਜੀ,
ਫਿਰ ਇਹ ਔਰ ਪੁਲਿਸ ਹੱਥ ਜਦੋਂ ਤਾਕਤ ਹੈ ਫਿਰ ਇਹ ਖਬਰਾਂ 'ਤੇ ਆਪਾਂ ਨੂੰ ਚਰਚਾ ਕਰਨੀ ਪਊਗੀ।
ਬਿਲਕੁਲ ਦੀਪਕ ਜੀ, ਇਹ ਦੱਸਿਓ, ਅੱਛਾ ਸੁਖਬੀਰ ਬਾਦਲ ਮਜੀਠੀਆ ਦੇ ਘਰ ਪਹੁੰਚ ਗਏ, ਕੀ ਚੱਲ ਰਿਹਾ ਜੀ?
ਚਲੋ ਜੀ, ਹੋਰ ਕੁਛ ਚੱਲੇ ਨਾ ਚੱਲੇ, ਹੈ ਨਾ, ਘੱਟੋ ਘੱਟ ਆ ਸਿੱਟ ਦੇ ਚੀਫ ਬਦਲਤਾ ਜੀ, ਵਿਕਰਮ ਮਜੀਠੀਆ ਦੀ ਸਿਕਿਉਰਿਟੀ ਵਾਪਸ ਲੈ ਲਈ ਜੀ, ਚਲੋ ਇਸ ਮਸਲੇ ਨੇ ਵਿਗੜੇ ਰਸਤੇ ਤਾਂ ਦਰੁਸਤ ਕਰਤੇ। ਸੁਖਬੀਰ ਸਿੰਘ ਬਾਦਲ ਨਾਲ ਵਿਕਰਮ ਮਜੀਠੀਆ ਦਾ ਖੜਕਾ ਦੜਕਾ ਹੋ ਗਿਆ ਸੀ ਥੋੜ੍ਹਾ ਜਿਹਾ ਰਾਜਨੀਤਿਕ ਤੌਰ 'ਤੇ, ਖਾਸ ਕਰਕੇ ਜਦੋਂ ਜਥੇਦਾਰ ਸਾਹਿਬਾਨ ਨੂੰ ਹਟਾਉਣ ਵਾਲਾ ਮਸਲਾ ਆਇਆ, ਨਵੇਂ ਨੂੰ ਲਾਉਣ ਵਾਲਾ ਮਸਲਾ ਆਇਆ, ਤਾਂ ਉਸ ਢੰਗ ਤਰੀਕੇ ਦੇ ਉੱਤੇ ਵਿਕਰਮ ਮਜੀਠੀਆ ਨੇ ਵੀ ਆਪਣੇ ਚੰਦ ਸਾਥੀਆਂ ਨਾਲ ਬੈਠ ਕੇ ਇੱਕ ਬੜਾ ਸੰਖੇਪ ਜਿਹਾ ਰੋਸਾ ਪ੍ਰਗਟਾਇਆ ਸੀ। ਅਤੇ ਉਸ ਰੋਸੇ ਦੇ ਉੱਤੇ ਜਦ ਇਹ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦੇ ਨਾਂ 'ਤੇ ਇੱਕ ਪ੍ਰੈਸ ਬਿਆਨ ਆ ਗਿਆ ਸੀ ਕਿ ਵਿਕਰਮ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਦੀ ਪਿੱਠ 'ਚ ਛੁਰਾ ਮਾਰਿਆ, ਅਤੇ ਬਾਅਦ 'ਚੋਂ ਮੀਡੀਆ 'ਚ ਆ ਕੇ ਬਲਵਿੰਦਰ ਸਿੰਘ ਭੁੰਦੜ ਕਹਿੰਦੇ ਜੀ ਮੈਨੂੰ ਪੁੱਛ ਤਾਂ ਰਹੇ ਸੀਗੇ ਬਿਆਨ ਦੇਣਾ, ਪਰ ਇੰਨਾ ਸਖ਼ਤ ਮੈਂ ਤਾਂ ਬੋਲਦਾ ਨੀਗਾ ਜੀ, ਤਾਂ ਮੇਰੀ ਭਾਸ਼ਾ ਨੀਗੀ, ਇਹ ਬਿਆਨ ਮੇਰਾ ਨੀਗਾ। ਅਤੇ ਪਤਾ ਨੀ ਸ਼ਾਮ ਤੱਕ ਰਾਤ ਪੈਣ ਤੱਕ ਫਿਰ ਕਿਹਨੇ ਕਹਿਤਾ, ਫਿਰ ਕਹਿੰਦੇ ਅੱਛਾ ਜੀ ਮੇਰਾ ਹੀ ਹੈ। ਚਲੋ, ਪਰ ਇਸ ਚੀਜ਼ ਨੇ ਸਪਸ਼ਟ ਕਰਤਾ ਕਿ ਰਾਜਨੀਤਿਕ ਤੌਰ 'ਤੇ ਮਜੀਠੀਆ ਔਰ ਸੁਖਬੀਰ 'ਚ ਦੂਰੀਆਂ ਵੱਧ ਰਹੀਆਂ
ਜੀ।
ਪਰ ਜਿੱਦਾਂ ਹੀ ਆਹ ਮਸਲਾ ਆਇਆ, ਪਹਿਲਾਂ ਸਿੱਟ ਹਟਾਉਣ ਦਾ, ਸਿੱਟ ਦੇ ਨਵੇਂ ਅਹੁਦੇਦਾਰ ਲਾਉਣ ਵਾਲਾ ਪੰਜਵਾਂ ਬੰਦਾ ਸਿੱਟ ਦਾ ਮੁਖੀ ਬਦਲਿਆ, ਸਿੱਟ ਦੇ ਮੈਂਬਰ ਬਦਲਦੇ ਰਹੇ, ਅਤੇ ਦੂਸਰੇ ਪਾਸੇ ਫਿਰ ਅਚਾਨਕ ਮਤਲਬ ਕਿ ਸ਼ਨੀਵਾਰ ਨੂੰ ਕਹਿੰਦੇ ਜੀ ਛੁੱਟੀ ਵਾਲੇ ਦਿਨ ਸ਼ਾਮ ਨੂੰ 7 ਵਜੇ ਆਰਡਰ ਹੋ ਗਏ ਕਿ ਜਾਓ ਭਾਈ ਵਿਕਰਮ ਮਜੀਠੀਆ ਦੀ ਸਾਰੀ ਸਿਕਿਉਰਿਟੀ ਵਾਲੇ ਚਲੇ ਜਾਓ। ਅਤੇ ਹੁਣ ਵੈਸੇ ਪੁਲਿਸ ਅਧਿਕਾਰੀ ਕਹਿ ਰਹੇ ਜੀ ਸਿਕਿਉਰਿਟੀ ਵਾਪਸ ਨਹੀਂ ਲਈ, ਸਿਕਿਉਰਿਟੀ ਘਟਾਈ ਆ ਜੀ ਕਹਿੰਦੇ। ਪਰ ਵਿਕਰਮ ਮਜੀਠੀਆ ਨੂੰ ਸੁਣੋਗੇ ਜੇ, ਉਹ ਕਹਿੰਦਾ ਵੀ ਪਹਿਲਾਂ ਤਾਂ ਇਹ ਦੱਸੋ ਕਿ ਛੁੱਟੀ ਵਾਲੇ ਦਿਨ ਆਰਡਰ ਕੌਣ ਦਿੰਦਾ
ਜੀ,
ਦੂਜਾ ਰਾਤ ਨੂੰ 7:30 ਵਜੇ ਕੌਣ ਦਿੰਦਾ, ਤੀਜਾ ਇਹ ਕੌਣ ਕਹਿੰਦਾ ਕਿ ਜੇ ਅੱਜੇ ਰਾਤ ਨੂੰ ਆ ਕੇ ਤੁਸੀਂ ਆਪੋ ਆਪਣੀ ਬਟਾਲੀਅਨ ਦੇ ਵਿੱਚ ਰਿਪੋਰਟ ਨਾ ਕੀਤੀ ਤਾਂ ਸਵੇਰ ਨੂੰ ਤੁਹਾਡੀ ਨੌਕਰੀ 'ਤੇ ਤਲਵਾਰ ਲਟਕ ਜਾਊਗੀ। ਹੁਣ ਮਤਲਬ ਇਹ ਵਿਕਰਮ ਮਜੀਠੀਆ ਦੇ ਦੱਸਣ ਅਨੁਸਾਰ ਕਹਿੰਦਾ ਮੇਰੇ ਇੱਕ ਬੰਦੇ ਨੇ ਰਾਤ ਨੂੰ 12 ਵਜੇ ਜਾ ਕੇ, ਇੱਕ ਨੂੰ 1:30 ਵਜੇ ਜਾ ਕੇ ਮੇਰੇ ਸਿਕਿਉਰਿਟੀ ਵਾਲੇ ਨੇ, ਇੱਕ ਨੇ ਰਾਤ ਦੇ 3 ਵਜੇ ਜਾ ਕੇ ਆਪਣੀ ਬਟਾਲੀਅਨ 'ਚ ਰਿਪੋਰਟ ਦਰਜ ਕਰਾਈ ਹੈ ਵਿਚਾਰਿਆਂ ਨੇ ਕਿ ਰਾਤਾਂ ਨੂੰ ਪਹੁੰਚੇ ਨੇ। ਕਹਿੰਦਾ ਜਿਹੜਾ ਤਾਂ ਇਹ ਹੁਣ ਵਿਕਰਮ ਮਜੀਠੀਆ ਹੀ ਦੱਸ ਸਕਦਾ ਕਿ ਕੌਣ ਕਿੰਨਾ ਸੱਚ ਬੋਲਦਾ ਉਹ ਝੂਠ ਬੋਲਦਾ। ਉਹ ਕਹਿੰਦਾ ਕਿ ਮੇਰੇ ਸਿਕਿਉਰਿਟੀ ਚੀਫ ਨੂੰ ਕੋਈ ਫੋਨ ਨਹੀਂ ਆ ਰਿਹਾ
ਜੀ,
ਉਹਨੂੰ ਕੋਈ ਜਾਣਕਾਰੀ ਨਹੀਂ, ਪਰ ਇਕੱਲੇ ਇਕੱਲੇ ਸਿਕਿਉਰਿਟੀ ਵਾਲੇ ਨੂੰ ਫੋਨ ਆ ਰਿਹਾ ਕਿ ਆ ਜਾ ਮਿੱਤਰਾ, ਆ ਜਾ ਮਿੱਤਰਾ। ਤੇ ਅਕਾਲੀ ਲੀਡਰ ਕਹਿੰਦੇ ਜੀ ਕਿ ਜੇ ਸਾਨੂੰ ਪੁੱਛੋ ਤਾਂ ਇਹ ਸਾਰਾ ਕੁਛ ਬੇਬੋ ਕੁਮਾਰ ਕਰਾ ਰਿਹਾ, ਉਹਦੇ ਕਹੇ ਤੇ ਹੋ ਰਿਹਾ। ਚਲੋ, ਜਿਹਦੇ ਮਰਜ਼ੀ ਕਹੇ ਤੇ ਹੋ ਰਿਹਾ ਹੋਵੇ, ਅਗਲੇ ਤਾਂ ਸਰਕਾਰੀ ਕਾਗਜ਼ਾਂ 'ਚ ਤਾਂ ਕਹਿਣਗੇ ਸਰਕਾਰੀ ਹੁਕਮ ਹੈ ਜੀ, ਪੁਲਿਸ ਫੈਸਲਾ ਲੈਂਦੀ ਹੈ ਜੀ, ਸਿਕਿਉਰਿਟੀ ਦਾ ਉਹ ਸਮੀਖਿਆ ਕਰਦੇ ਆ ਜੀ, ਪਰ ਇਹ ਤਰੀਕੇ ਦੇ ਉੱਤੇ ਸਵਾਲ ਉੱਠ ਰਿਹਾ। ਦੂਸਰੇ ਪਾਸੇ ਵਿਕਰਮ ਮਜੀਠੀਆ ਕਹਿੰਦੇ ਮੈਂ ਮੌਤ ਤੋਂ ਨਹੀਂ ਡਰਦਾ, ਹੈ ਨਾ, ਜਿਹਨੇ ਮਾਰਨੀਆਂ ਗੋਲੀ ਮਾਰ ਦਿਓ, ਪਰ ਜੇ ਭਾਈ ਡਰਦੇ ਨਹੀਂ ਫਿਰ ਸਿਕਿਉਰਿਟੀ ਮਗਰ ਕਾਹਨੂੰ ਭੱਜੇ ਫਿਰਦੇ ਹੋ, ਕੋਈ ਗੱਲ ਨਹੀਂ, ਇਹ ਤਾਂ ਜੇ ਸਮਾਂ ਤੇ ਸਥਾਨ ਸਾਰਾ ਕੁਝ ਤੈਅ ਆ ਵਕਤ, ਫਿਰ ਇਹ ਚੱਕਰ ਕੀ ਲੀਡਰੀ ਕੀ ਚੌਧਰ ਕੀ ਦਬਦਬਾ ਸਿਰਫ ਸਿਕਿਉਰਿਟੀ ਨਾਲ ਹੈ। ਦੂਸਰੇ ਪਾਸੇ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਇਸ ਗੱਲ ਨੂੰ ਸਮੀਖਿਆ ਕਰਕੇ ਫੈਸਲਾ ਕਰਨ, ਪਹਿਲਾਂ ਤੁਹਾਨੂੰ ਹੱਥ ਲੱਗ ਚੁੱਕੇ ਨੇ ਸਿੱਧੂ ਮੂਸੇ ਵਾਲੇ ਮਸਲੇ 'ਤੇ, ਉਹਦੇ ਬਾਵਜੂਦ ਵੀ ਤੁਸੀਂ ਜੇ ਇਹ ਕਾਰਵਾਈਆਂ ਕਰਦੇ ਹੋ। ਚਲੋ, ਇਸ ਮਸਲੇ 'ਤੇ ਫਿਰ ਸੁਖਬੀਰ ਸਿੰਘ ਬਾਦਲ ਦਾ ਲੰਬਾ ਚੌੜਾ ਟਵੀਟ ਆਇਆ, ਅਤੇ ਟਵੀਟ ਤੋਂ ਬਾਅਦ ਅੱਜ ਆਪਣੀ ਲੀਡਰਾਂ ਨੂੰ ਲੈ ਕੇ ਉਹਦੇ ਵਿੱਚ ਮਤਲਬ ਕਿ ਬਾਕਾਇਦਾ ਤੌਰ 'ਤੇ ਬਲਵਿੰਦਰ ਭੁੰਦੜ ਵੀ, ਦਲਜੀਤ ਸਿੰਘ ਚੀਮਾ ਵੀ, ਮਹੇਸ਼ਿੰਦਰ ਗਰੇਵਾਲ ਵੀ, ਅਤੇ ਵਿਕਰਮ ਮਜੀਠੀਆ ਦੇ ਘਰੇ ਪਹੁੰਚ ਗਏ, ਅਤੇ ਉੱਥੇ ਸੁਖਬੀਰ ਨੇ ਪਹਿਲਾਂ ਮੀਡੀਆ ਨਾਲ ਗੱਲ ਕੀਤੀ, ਫਿਰ ਵਿਕਰਮ ਮਜੀਠੀਆ ਨੇ ਵੀ ਗੱਲ ਕੀਤੀ ਬਾਅਦ 'ਚੋਂ। ਸੋ ਇਸ ਨੇ ਅਕਾਲੀ ਦਲ ਦੇ ਅੰਦਰ ਪਈਆਂ ਦੂਰੀਆਂ ਨੂੰ ਜ਼ਰੂਰ ਨੇੜੇ ਲਾ ਤਾ। ਸੋ ਇਹ ਬਾਦਲ ਧਿਰ ਲਈ ਸ਼ੁਭ ਸੰਕੇਤ ਹੈ। ਸੋ ਪਰ ਇਸ ਮਸਲੇ ਨਾਲ ਟਰੈਕ 'ਤੇ ਨਹੀਂ ਆਉਣ ਲੱਗਿਆ ਅਕਾਲੀ ਦਲ, ਉਹਦੇ ਲਈ ਉਹਨੂੰ ਬਹੁਤ ਕੁਛ ਅਜੇ ਦਰੁਸਤ ਕਰਨਾ ਪੈਣਾ
ਜੀ। ਅੱਛਾ ਦੀਪਕ ਜੀ, ਦੱਸੋ ਫਿਰ SKM ਵਾਲੇ ਡੋਨਲਡ ਟਰੰਪ ਦੇ ਪੁਤਲੇ ਫੂਕਣ ਦੀ ਤਿਆਰੀ ਕਿਉਂ ਕਰ ਰਹੇ ਨੇ?
ਬਿਲਕੁਲ ਜੀ, ਵੈਸੇ ਤਾਂ ਵਿਜੇ ਜੀ ਕੱਲ੍ਹ ਨੂੰ ਪੰਜਾਬ ਕੈਬਨਿਟ ਦੀ ਬੈਠਕ ਵੀ ਆ, ਅਤੇ ਸਭ ਦੀਆਂ ਅਹੁਦੇ ਪਰ ਵੀ ਨਜ਼ਰਾਂ ਨੇ ਕਿ ਕੀ ਕੋਈ ਵੱਡਾ ਫੈਸਲਾ ਆ ਸਕਦਾ। ਵੈਸੇ ਹੁਣ ਜਿਮਨੀ ਚੋਣ ਤੱਕ ਲੱਗਦਾ ਕਈਆਂ ਦੀ ਕੁਰਸੀਆਂ ਬਚ ਗਈਆਂ, ਅਤੇ ਕਈਆਂ ਨੂੰ ਜਿਹਨਾਂ ਨੂੰ ਨਵੀਂ ਕੁਰਸੀਆਂ ਮਿਲਣ ਦੀ ਆਸ ਸੀ ਉਹ ਸਮਾਂ ਜੇ ਟਲ ਗਿਆ, ਕਿਉਂਕਿ ਜਿਮਨੀ ਚੋਣ ਤੱਕ ਕੋਈ ਛੇੜਖਾਨੀ ਸ਼ਾਇਦ ਨਾ ਹੋਵੇ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਕਿ SKM ਟਰੰਪ ਦੇ ਪੁਤਲੇ ਕਿਉਂ ਫੂਕਣਾ ਜਾ ਰਿਹਾ, ਅੱਜ SKM ਦੀ ਬੈਠਕ ਸੀ
ਜੀ।
ਉਸ SKM ਦੀ ਬੈਠਕ ਨੇ 4 ਤਰੀਕ ਨੂੰ ਜੋ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਸੀ 5 ਮਾਰਚ ਵਾਲਾ ਧਰਨਾ ਮੁਜ਼ਾਹਰਾ ਰੋਕਣ ਲਈ, ਉਹਨਾਂ ਨੂੰ ਚੰਡੀਗੜ੍ਹ ਆਉਣ ਤੋਂ ਰੋਕਣ ਲਈ, ਇੱਕ ਤਾਂ ਉਹਦੇ ਪਰ ਸਮੀਖਿਆ ਕੀਤੀ, ਅੰਦਰ ਆਪਸ ਜਥੇਬੰਦੀਆਂ ਦਾ ਜਿਹੜਾ ਇੱਕ ਦੂਜੇ ਨਾਲ ਰੋਸਾ ਸੀ SKM ਦੇ ਅੰਦਰ ਵਾਲਿਆਂ ਦਾ, ਉਹਨੂੰ ਦੂਰ ਕਰਨ ਦੀ, ਮਿਟਾਉਣ ਦੀ, ਮੁੜ ਕੇ ਗੱਲ ਟਰੈਕ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ। ਦੂਸਰੇ ਪਾਸੇ ਜਿਹੜਾ ਸ਼ੰਭੂਰ ਖਨੌਰੀ ਤੋਂ ਅੰਦੋਲਨ ਚੁਕਾਇਆ ਗਿਆ, ਉਸ ਸਥਿਤੀ ਨੂੰ ਭਾਪਣ ਦੀ ਕੋਸ਼ਿਸ਼ ਕੀਤੀ, 6 ਮੈਂਬਰੀ ਕਮੇਟੀ ਨੂੰ ਫਿਰ ਕਿਹਾ ਕਿ ਭਾਈ ਆਪਸ 'ਚ ਤਾਲਮੇਲ ਦੀ ਕੋਸ਼ਿਸ਼ ਕਰੋ, ਜੇ ਸਾਂਝੀ ਏਕਤਾ ਬਣ ਜਾਵੇ, ਹੈ ਨਾ। ਇਹ ਸਭ ਦੇ ਦਰਮਿਆਨ ਉਹਨਾਂ ਨੇ ਕਿਹਾ ਵੀ ਅਸੀਂ 4 ਮਈ ਨੂੰ ਕਨਵੈਨਸ਼ਨ ਕਰਾਂਗੇ, ਸ਼ਾਇਦ ਮੈਂ ਪਹਿਲਾਂ ਵੀ ਇੱਕ ਵਾਰ ਜ਼ਿਕਰ ਕੀਤਾ ਹੋਵੇ ਕਿ ਜਲੰਧਰ ਦੇ ਵਿੱਚ ਉਹ ਮਤਲਬ ਕਿ ਕਰਨ ਜਾ ਰਹੇ ਨੇ ਆਪਣੀ ਵੱਡੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ, ਉੱਥੇ ਸਾਰੇ ਮਸਲਿਆਂ ਦੀ ਸਮੀਖਿਆ ਕਰਨਗੇ, ਪਾਣੀ ਵਾਲਾ ਮਸਲਾ ਵੀ, ਉਹਦੇ ਵਾਲਾ MSP ਵਾਲਾ ਮਸਲਾ ਵੀ, ਹੋਰ ਕਿਸਾਨੀ ਮਸਲਿਆਂ ਨੂੰ ਲੈ ਕੇ ਵੀ। ਫਿਰ 20-21 ਅਪ੍ਰੈਲ ਨੂੰ ਦਿੱਲੀ ਦੇ ਵਿੱਚ ਭਾਰਤ ਪੱਧਰ ਦੇ ਜਿਹੜੀ ਐਸਕੇਐਮ ਸੰਸਥਾ ਇਹਨਾਂ ਦੀ ਕਮੇਟੀ ਬਣੀ ਹੋਈ ਹੈ ਉਹਦੀ ਬੈਠਕਾਂ ਹੋਣੀਆਂ, ਦੋ ਦਿਨ ਉਹ ਚੱਲਣੀ, ਉਹਨੂੰ ਲੈ ਕੇ ਅਗਲੇ ਮਸਲੇ ਜਿਹੜੇ ਹੈਗੇ ਨੇ। ਪਰ ਇਹ ਸਭ ਤੋਂ ਪਹਿਲਾਂ ਇੱਕ ਦਿਨ ਛੱਡ ਕੇ ਕੱਲ ਨੂੰ, ਮਤਲਬ ਕਿ 3 ਤਰੀਕ ਹੈ ਤੇ 4 ਅਪ੍ਰੈਲ ਨੂੰ ਇਹ ਪੰਜਾਬ ਭਰ ਦੇ ਵਿੱਚ ਟਰੰਪ ਦੇ ਪੁਤਲੇ ਫੂਕਣਗੇ। ਐਸਕੇਐਮ ਨੇ ਫੈਸਲਾ ਕੀਤਾ ਕਿ 4 ਮਾਰਚ ਨੂੰ ਅਸੀਂ ਟਰੰਪ ਦੇ ਪੁਤਲੇ ਫੂਕਾਂਗੇ ਤੇ ਉਹ ਕਹਿੰਦੇ ਅੱਜ ਰਾਤ ਤੋਂ ਅਸੀਂ ਲੱਗ ਗਏ ਹਾਂ, ਅੱਜ ਤੇ ਕੱਲ ਦਾ ਦਿਨ ਅਸੀਂ ਦੇਸ਼ ਦੀਆਂ ਬਾਕੀ ਜਥੇਬੰਦੀਆਂ ਨਾਲ ਵੀ ਰਾਬਤਾ ਕਰਨਾ ਜਿਹੜੀਆਂ ਐਸਕੇਐਮ ਦਾ ਹਿੱਸਾ ਨੇ, ਕਿ ਜੇ ਤੁਸੀਂ ਵੀ ਕਰ ਸਕਦੇ ਹੋ ਤਾਂ ਕਰੋ। ਇਹ ਮਸਲਾ ਹੈਗਾ ਜੀ ਕਿਸਾਨੀ ਨਾਲ ਸੰਬੰਧਿਤ ਚੀਜ਼ਾਂ ਦੇ ਉੱਤੇ 100% ਦੀ ਟੈਰਿਫ ਵਾਲਾ ਮਸਲਾ
ਜੀ,
ਤੇ ਇਹਦੇ ਵਿੱਚ ਪਤਾ ਇਹ ਲੱਗ ਰਿਹਾ ਕਿ ਭਾਰਤ ਸਰਕਾਰ ਗੋਡੇ ਟੇਕਣ ਲਈ ਤਿਆਰ ਹੈ। ਭਾਰਤ ਸਰਕਾਰ ਇਸ ਸਮਝੌਤੇ ਦੀ ਪ੍ਰਕਿਰਿਆ 'ਚ ਆਉਣ ਲਈ ਤਿਆਰ ਹੈ ਕਿ ਠੀਕ ਹੈ ਜੀ ਅਸੀਂ ਆਪਣੇ ਟੈਰਿਫ ਵਾਲਾ ਕਰ ਲੈਂਦੇ, ਤੁਸੀਂ ਆਪਣੇ ਵਾਲਾ ਕਰ ਲਓ, ਇਹ ਸਾਰੀ ਪ੍ਰਕਿਰਿਆ ਦੇ ਵਿੱਚ। ਤੇ ਜਿਹੜੇ ਆਰਥਿਕ ਮਾਹਰ ਨੇ ਜਾਂ ਕਿਸਾਨੀ ਮਸਲਿਆਂ ਦੇ ਮਾਹਰ ਨੇ, ਉਹਨਾਂ ਦਾ ਮੰਨਣਾ ਹੈ ਕਿ ਇਹਦੇ ਨਾਲ ਕਿਸਾਨੀ ਜਿੰਨੀ ਕੁ ਵੀ ਮਾੜੀ ਮੋਟੀ ਉਹ 'ਚ ਜਾਨ ਹੈ ਉਹ ਵੀ ਜਾਨ ਨਿਕਲ ਜਾਣੀ ਹੈ। ਜੇਕਰ ਇਹ 'ਚ ਹੁੰਦਾ ਤਾਂ ਚਾਹੇ ਸਾਡਾ ਪੋਲਟਰੀ ਫਾਰਮ ਹੋਵੇ, ਚਾਹੇ ਸਾਡਾ ਡੇਅਰੀ ਫਾਰਮ ਹੋਵੇ, ਚਾਹੇ ਸਾਡਾ ਬਾਗਬਾਨੀ ਸਿਸਟਮ ਹੋਵੇ, ਚਾਹੇ ਹੋਰ ਕਈ ਪਹਿਲੂ ਹੋਣ, ਉਹਨਾਂ ਸਾਰਿਆਂ ਦੇ ਉੱਤੇ ਪਾਣੀ ਫਿਰ ਜਾਣਾ ਜੇਕਰ ਇਹ ਹੋ ਜਾਂਦਾ। ਤੇ ਪਰ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਇੰਟਰਨੈਸ਼ਨਲ ਮੀਡੀਆ ਦੇ ਹਵਾਲੇ ਨਾਲ ਆ ਰਹੀਆਂ ਨੇ ਕਿ ਹੋਣ ਜਾ ਰਿਹਾ
ਜੀ, ਵੇਖਦੇ ਹਾਂ। ਚਲੋ ਟੈਰਿਫ ਦੀ ਅਨਾਊਂਸਮੈਂਟ ਹੁਣ ਤੋਂ ਹੋ ਜਾਣੀ ਆ 4 ਘੰਟੇ ਤੱਕ, ਕੀ ਬਣਦਾ।
ਵੈਸੇ ਇੱਕ ਗੱਲ ਜ਼ਰੂਰ ਹੈ ਕਿ ਜਿਵੇਂ ਮੋਦੀ ਜੀ ਦਾ ਨੀ ਪਤਾ ਹੀ ਨੀ ਲੱਗਿਆ ਕਿ ਜਦੋਂ ਉੱਠ ਕੇ ਰਾਤ ਨੂੰ ਕਹਿਤਾ ਜੀ ਅੱਜ ਤੋਂ ਨੋਟਬੰਦੀ ਤੇ ਜੋ ਰਾਤ ਨੂੰ ਮਨ ਚ ਆ ਜਾਵੇ ਉਹ ਕਰ ਦੋ, ਇਸੇ ਤਰ੍ਹਾਂ ਭਗਵੰਤ ਮਾਨ ਲਈ ਮੰਨਿਆ ਜਾਂਦਾ ਕਿ ਅੱਛਾ ਹੁਣੇ ਹਟਾ ਦੋ ਸਕਿਉਰਟੀ, ਪਤਾ ਨੀ ਜਦੋਂ ਮਨ ਚ ਕੀ ਆ ਜਾਵੇ ਕਦੇ ਕਦੇ। ਇਸੇ ਤਰ੍ਹਾਂ ਟਰੰਪ ਲਈ ਮੰਨਿਆ ਜਾਂਦਾ ਕਿ ਕੋਈ ਜੇ ਸੂਬਾਈ ਪੱਧਰੀ ਹੈ, ਕੋਈ ਜੇ ਮੁਲਕ ਪੱਧਰੀ ਹੈ ਤੇ ਇੱਕ ਇੰਟਰਨੈਸ਼ਨਲ ਪੱਧਰੀ ਵੀ ਇਹ ਜਾਏਗਾ ਕਿ ਜੋ ਮਨ ਚ ਆ ਜਾਵੇ ਕਰ ਦੋ। ਇਸ ਲਈ ਟਰੰਪ ਲਈ ਵੀ ਮਸ਼ਹੂਰ, ਪਤਾ ਨੀ ਐਲਾਨ ਹੁਣ ਤੱਕ ਕੀ ਬਦਲ ਜਾਵੇ
ਜੀ। ਬਿਲਕੁਲ ਸਹੀ ਗੱਲ ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ,
ਬਹੁਤ ਸ਼ੁਕਰੀਆ,
ਮਿਹਰਬਾਨੀ।